And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਮੈਂ ਤੁਹਾਨੂੰ ਗੱਲ ਪੁੱਛਣੀ ਇੱਕ।
ਪੁੱਛੋ ਜੀ।
ਮੈਨੂੂੰ ਪਤਾ ਲੱਗਾ ਵੀ ਤੁਹਾਨੂੰ ਪ੍ਰਿਅੰਕਾ ਚੋਪੜਾ ਥਰੈਡਸ 'ਤੇ ਸੱਦੀ ਜਾਂਦੀ ਸੀ ਕੱਲ੍ਹ ਸ਼ਾਮੀ, ਮੈਨੂੰ ਸੂਤਰਾਂ ਤੋਂ ਪਤਾ ਲੱਗੀ ਗੱਲ।
ਸੂਤਰ
ਬੜੇ ਭਰੋਸੇ ਹੋਏ ਨੇ, ਸੂਤਰ ਥੋੜੇ ਡਿਸਕਲੋਜ਼ ਕਰੀਦਾ। ਅੱਛਾ
ਵਿਜੇ ਜੀ, ਕੱਲ ਅਸੀਂ ਜ਼ਿਕਰ ਕਰ ਰਹੇ ਸੀ ਸੋਸ਼ਲ ਮੀਡੀਆ ਐਪਸ ਵਗੈਰਾ ਦਾ, ਕਿਉਂਕਿ ਮੈਟਰੋ ਵੈਨਕੂਵਰ ਦੇ ਵਿੱਚ ਹੁਣ ਬਹੁਤ ਸਾਰੀਆਂ ਸਿਟੀਜ਼ ਕਹਿ ਰਹੀਆਂ ਨੇ ਕਿ ਉਹ ਹੁਣ ਐਕਸ ਦਾ ਜਿਹੜਾ ਆਪਣਾ ਅਕਾਊਂਟ ਆ ਉਹਨੂੰ ਡੀਐਕਟੀਵੇਟ ਕਰ ਦੇਣਗੇ।
ਨਾਰਥ ਵੈਨਕੂਵਰਾਂ ਨੇ ਕਿਹਾ,
ਸਿਟੀ ਆਫ ਵੈਨਕੂਵਰ ਵੀ ਕੰਸਿਡਰ ਕਰ ਰਹੀ ਹੈ, ਸਿਟੀ ਆਫ ਨਿਊ ਵੈਸਟਮਿੰਸਟਰ ਵੀ, ਈਵਨ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਵੱਲੋਂ ਵੀ ਕੰਸਿਡਰ ਕੀਤਾ ਜਾ ਰਿਹਾ ਆਪਣੀ ਸੋਸ਼ਲ ਮੀਡੀਆ ਪਾਲਿਸੀ ਤੇ ਵਿਚਾਰ ਕਰ ਰਹੇ ਨੇ, ਖਾਸ ਤੌਰ ਤੇ ਜਦੋਂ ਦਾ ਈਲੋਨ ਮਸਕ ਨੇ ਜਿਹੜਾ ਨਾਜ਼ੀ ਸਲੂਟ ਉਹਨੂੰ ਲੈ ਕੇ ਜਿਹੜੀ ਕੰਟਰੋਵਰਸੀ ਬਣੀ ਇਨੋਗਰੇਸ਼ਨ ਤੋਂ ਬਾਅਦ। ਸੋ ਉਹਦੇ ਬਾਰੇ ਗੱਲ ਕਰ ਰਹੇ ਸੀ ਤੇ ਗੱਲਾਂ ਗੱਲਾਂ 'ਚ ਗੱਲ ਹੋਈ ਕਿ ਮਾਰਕ ਜ਼ਕਰਬਰਗ ਨੇ ਵੀ ਥਰੈਡਸ ਲਾਂਚ ਕੀਤੀ ਸੀ
ਐਪ। ਹਾਂ ਵੀ ਜਦੋਂ ਟਵਿੱਟਰ ਆਇਆ ਕੰਪੀਟੀਸ਼ਨ ਦੇ ਵਿੱਚ ਉਹਦੀ ਥਾਂ ਲੈਣ ਨੂੰ।
ਹਾਂ, ਸੋ ਥਰੈਡਸ ਉਹਨਾਂ ਨੇ ਲਾਂਚ ਕੀਤੀ ਪਰ ਇਟ ਨੈਵਰ ਟੁੱਕ ਆਫ। ਤੇ ਮੈਂ ਉਦੋਂ ਜ਼ਿਕਰ ਕਰ ਰਿਹਾ ਸੀ ਕਿ ਬਹੁਤ ਸਾਰੇ ਲੋਕਾਂ ਨੇ ਉਦੋਂ ਚਾਈਂ ਚਾਈਂ ਥਰੈਡਸ ਦੇ ਉੱਤੇ ਜਾ ਕੇ ਅਕਾਊਂਟ ਬਣਾਇਆ, ਪਰ ਬਹੁਤ ਸਾਰੇ ਲੋਕਾਂ ਨੇ ਆਈ ਐਮ ਅਸਿਊਮਿੰਗ ਮੇਰੇ ਵਾਂਗ ਮੁੜ ਕੇ ਕਦੇ ਉਹ ਐਪ ਖੋਲ ਕੇ ਨਹੀਂ ਦੇਖੀ।
ਪ੍ਰੀਸਾਈਜ਼ਲੀ ਸੇਮ ਹੀ।
ਸੋ ਬਹੁਤ ਸਾਰੇ ਲੋਕ ਜਿਹੜੇ ਮੇਰੇ ਆਲੇ ਦੁਆਲੇ ਨੇ ਸਾਰੇ ਇਹੀ ਕਹਿੰਦੇ ਨੇ। ਸੋ ਇਹ ਆਪਾਂ ਇਹ ਗੱਲ ਕੀਤੀ ਤੇ ਉਸ ਤੋਂ ਖਬਰਾਂ ਦੇ ਵਿੱਚ ਹੀ ਨਿਊਜ਼ ਟੇਕਵੇ ਈਵਨਿੰਗ ਸੈਗਮੈਂਟ ਦੌਰਾਨ
ਮੈਂਸ਼ਨ ਕੀਤਾ ਸੀ।
ਸੋ ਉਸ ਤੋਂ ਬਾਅਦ ਆਈ ਮੂਵਡ ਔਨ ਟੂ ਦਾ ਨੈਕਸਟ ਨਿਊਜ਼ ਤੇ ਫਿਰ ਬ੍ਰੇਕ ਲਈ, ਤੇ ਬ੍ਰੇਕ ਦੇ ਵਿੱਚ ਵਿਜੇ ਮੈਨੂੰ ਈਮੇਲ ਆ ਗਈ ਕਿ ਥਰੈਡਸ ਤੋਂ, ਥਰੈਡਸ ਤੋਂ ਈਮੇਲ ਆਈ ਕਿ ਯੂ ਹੈਵ ਅਨਰੈਡ ਥਰੈਡਸ ਫਰੋਮ ਪ੍ਰਿਯੰਕਾ ਚੋਪੜਾ, ਫਰੋਮ ਸੀਐਨਐਨ ਤੇ ਇੱਕ ਦੋ ਹੋਰ ਨਿਊਜ਼ ਆਊਟਲੈਟਸ।
ਓ ਅੱਛਾ ਅੱਛਾ।
ਐਂਡ ਆਈ ਵਾਸ ਲਾਈਕ ਵੀ ਯਾਰ ਇਦਾਂ ਦੀ ਈਮੇਲ ਕਦੇ ਪਹਿਲਾਂ ਤਾਂ ਆਈ ਨਹੀਂ ਮੈਨੂੰ ਅੱਜ ਤੱਕ, ਐਂਡ ਅੱਜ ਸਵੇਰੇ ਵੀ ਮੈਨੂੰ ਆਈ ਆ ਈਮੇਲ। ਉਹ
ਕਿਉਂ, ਹੁਣ ਉਹਨੂੰ ਪਤਾ ਲੱਗ ਗਿਆ ਵੀ ਇਹ ਬੰਦਾ ਯਾਦ ਕਰਦਾ
ਵੀ ਇਹ ਇੱਕ ਸੰਭਾਵੀ ਗਾਹਕ ਹੈ। ਹੁਣ ਅੱਜ ਆਇਆ ਯੂ ਹੈਵ ਅਨਰੈਡ ਥਰੈਡਸ ਫਰੋਮ ਸੀਐਨਐਨ, ਹਿੰਦੁਸਤਾਨ ਟਾਈਮਸ, ਦ ਹਿੰਦੂ ਐਂਡ ਮੋਰ। ਸੋ ਨਿਊਜ਼ ਆਊਟਲੈਟਸ ਦੇ ਅੱਜ ਆਏ ਨੇ। ਅੱਜ ਪ੍ਰਿਯੰਕਾ ਚੋਪੜਾ ਨੇ ਸਵੇਰੇ ਸਵੇਰੇ ਮੈਨੂੰ ਯਾਦ ਨਹੀਂ ਕੀਤਾ,
ਉਹਨਾਂ ਨੇ ਦੇਖਿਆ ਗੱਲ ਵੀ ਇਹ ਬੰਦਾ ਗੱਲਾਂ ਖਬਰਾਂ ਦੀਆਂ ਕਰਦਾ ਵੀ ਇਹਨੂੰ ਕਿਸੇ ਫਿਲਮੀ ਹਸਤੀ ਦਾ ਝਾਂਸਾ ਦੇ ਕੇ ਨਹੀਂ ਸੱਦਿਆ ਜਾ ਸਕਦਾ, ਹੁਣ ਉਹ ਤੁਹਾਨੂੰ ਖਬਰਾਂ ਦਾ ਛਲਾਵਾ ਦੇ ਕੇ।
ਵੈਰੀ ਇੰਟਰਸਟਿੰਗ,
ਇਟ ਇਜ਼ ਇੰਟਰਸਟਿੰਗ ਯਾਰ। ਜਿਹੜੀ ਦੇਖੋ ਇਹ ਜਿਹੜੀ ਜਿਹੜੀ ਗੱਲ ਆਪਾਂ ਕਰਦੇ ਹਾਂ ਸੁਣਦਾ ਪਿਆ ਇਹ ਗੈਜਟ, ਐਂਡ ਉਸਦੇ ਮੁਤਾਬਕ ਸਾਨੂੰ ਕਦੋਂ ਤੋਂ ਪਤਾ ਵੀ ਐਡਸ ਵਗੈਰਾ ਸਾਰੀਆਂ ਉਹਦੇ ਮੁਤਾਬਕ ਕਿਊਰੇਟ ਹੋ ਕੇ ਆਉਣ ਲੱਗ ਜਾਂਦੀਆਂ ਨੇ। ਹੁਣ ਤੇ ਇਕੱਲੀ ਐਡ ਨੀ, ਤੁਹਾਨੂੰ ਈਮੇਲ ਤੱਕ ਆ ਗਈ ਆ, ਤੁਮਨੇ ਪੁਕਾਰਾ ਔਰ ਹਮ ਚਲੇ ਆਏ।
ਪ੍ਰਾਈਵੇਸੀ ਦਾ ਕੰਸਰਨ ਤਾਂ ਹੈ, ਬਟ ਆਈ ਆਲਸੋ ਫੈਲਟ ਵੈਰੀ ਸਪੈਸ਼ਲ ਵਿਜੇ ਜੀ। ਮੈਂ ਲੱਗਿਆ ਵੀ ਮਾਰਕ ਜ਼ਕਰਬਰਗ ਬੈਠਾ ਮੈਨੂੰ ਹੀ ਸੁਣੀ ਜਾਂਦਾ, ਅਸੀਂ ਉਹਨੂੰ ਵੀ ਆਪਣੇ ਲਿਸਨਰਸ ਦੀ ਸੂਚੀ ਵਿੱਚ ਜੋੜ ਲਈਏ।
ਪ੍ਰਿਯੰਕਾ ਚੋਪੜਾ ਨੂੰ ਵੀ ਜੋੜੋ।
ਹਾਂ ਮਤਲਬ ਯਾ, ਪਰ ਉਹ ਸਵੇਰੇ ਨਹੀਂ ਆਇਆ ਪ੍ਰਿਯੰਕਾ ਚੋਪੜਾ ਦਾ ਮੈਸੇਜ, ਆਈ ਐਮ ਡਿਸਐਪੋਇੰਟਡ ਵਿਜੇ ਜੀ।
ਚਲੋ ਖੈਰ ਛੱਡੋ, ਐਨੀਵੇ ਅਸੀਂ ਜੀ ਅੱਛਾ ਗੱਲ ਕਰੀਏ ਜੇ ਸਵੇਰ ਸ਼ਾਮ ਦੇ ਵਿੱਚ, ਅੱਜ ਸ਼ਾਮ 5 ਵਜੇ ਈਸਟਰਨ ਸਮਾਂ, ਵਿਚ ਮੀਨਸ ਕਿ ਸਾਡੇ ਸਮੇਂ ਮੁਤਾਬਕ ਦੁਪਹਿਰ ਦੇ 2 ਵਜੇ ਤੱਕ ਦੀ ਡੈਡਲਾਈਨ ਆ।
ਹਾਂਜੀ,
ਜਿਹੜੇ ਵੀ ਕੋਈ ਵਿਅਕਤੀ ਇੱਛੁਕ ਨੇ ਕਿ ਲਿਬਰਲ ਪਾਰਟੀ ਦਾ ਲੀਡਰ ਬਣਨਾ ਚਾਹੁੰਦੇ ਨੇ ਤੇ ਜਿਹੜਿਆਂ ਨੇ ਜਸਟਿਨ ਟਰੂਡੋ ਨੂੰ ਰਿਪਲੇਸ ਕਰਨ ਵਾਸਤੇ ਜੋ ਚੋਣ ਮੈਦਾਨ ਵਿੱਚ ਉਤਰਨਾ ਚਾਹੁੰਦੇ ਨੇ, ਉਹਨਾਂ ਕੋਲ ਅੱਜ 5 ਵਜੇ ਤੱਕ ਦਾ ਸਮਾਂ ਹੈ ਈਸਟਰਨ ਸਮੇਂ ਮੁਤਾਬਕ। ਉਹਦੇ ਲਈ ਇੱਕ ਜਿਹੜੇ ਡਾਕੂਮੈਂਟੇਸ਼ਨ ਜਮ੍ਹਾਂ ਕਰਾਉਣੀ ਹੈ, ਇੱਕ ਤੇ 300 ਸਪੋਰਟਰਸ ਦੇ ਹਸਤਾਖਰ ਵਾਲਾ ਇੱਕ ਪੇਪਰ ਹੋਣਾ ਚਾਹੀਦਾ ਤੇ ਨਾਲ
ਵੀ 100-100 ਹੋਣੇ ਚਾਹੀਦੇ ਨੇ 3 ਵੱਖੋ-ਵੱਖਰੀਆਂ ਜੁਰਿਸਡਿਕਸ਼ਨਸ ਦੇ ਵਿੱਚ।
ਰਾਈਟ, ਐਦਾਂ ਨਹੀਂ ਹੈਗਾ ਵੀ ਹਾਂ ਇੱਕੋ ਮਹੱਲੇ ਜਾ ਕੇ ਤੁਸੀਂ ਸਾਰੇ।
ਸੋ ਦੇ ਹੈਵ ਟੂ ਬੀ ਫਰੋਮ 3 ਡਿਫਰੈਂਟ ਪ੍ਰੋਵਿੰਸਿਸ ਔਰ ਟੈਰੀਟੋਰੀਜ਼।
ਰਾਈਟ, ਸੋ ਉਹ 300 ਹਸਤਾਖਰਾਂ ਵਾਲੇ ਪੇਪਰ ਹੋਏ ਤੇ ਨਾਲ ਜਿਹੜੀ ਟੋਟਲ $350 ਦੀ ਫੀਸ ਆ, ਉਹਦੇ ਵਿੱਚੋਂ ਜਿਹੜੀ ਪਹਿਲੀ ਪੇਸ਼ਗੀ ਰਕਮ ਆ, ਡਿਪੋਜ਼ਿਟ ਆ, ਰਿਫੰਡੇਬਲ ਆ,
$350,000 ਦੀ।
₹3.5 ਲੱਖ, ਮੈਂ ਕੀ ਕਿਹਾ?
$300
ਉਹ ਤੇ ਨਹੀਂ ਨਹੀਂ ₹3.5 ਲੱਖ ਸੋ $350,000 ਦਾ ਜਿਹੜਾ ਜੋ ਕੈਂਡੀਡੇਟ ਨੇ ਫੀਸ ਅਦਾ ਕਰਨੀ ਆ,
ਹਾਂਜੀ,
ਉਹਦੀ ਜਿਹੜੀ ਪਹਿਲੀ ਕਿਸ਼ਤ ਆ $50,000 ਦੀ, ਤੇ ਇਹ ਇਕੱਲਾ ਹੀ $50,000 ਆ ਜਿਹੜਾ ਰਿਫੰਡੇਬਲ ਹੋਣਾ, ਉਹ ਵੀ ਅੱਜ ਸ਼ਾਮੀ 5 ਵਜੇ ਤੱਕ ਜਮ੍ਹਾਂ ਕਰਾਉਣਾ। ਅਜੇ ਤੱਕ ਸਿਰਫ 3 ਉਮੀਦਵਾਰ ਨੇ, ਘੱਟੋ ਘੱਟ 3 ਉਮੀਦਵਾਰ ਨੇ, ਜਿਨ੍ਹਾਂ ਨੇ ਆਪਣੇ ਇਹ ਡਾਕੂਮੈਂਟਸ ਤੇ ਪਹਿਲੀ ਜਿਹੜੀ ਡਿਪੋਜ਼ਿਟ ਦੀ ਰਕਮ ਉਹ ਜਮ੍ਹਾਂ ਕਰਾ ਦਿੱਤੀ ਹੋਈ ਹੈ। ਉਹਨਾਂ ਦੇ ਵਿੱਚੋਂ ਇੱਕ ਨੇ ਮਾਰਕ ਕਾਰਨੀ, ਦੂਜੇ ਨੇ ਕ੍ਰਿਸਟੀਆ ਫ੍ਰੀਲੈਂਡ, ਤੀਜੇ ਨੇ ਚੰਦਰਾ ਆ ਰਿਹਾ,
ਤੇ ਫਰੈਂਕ ਬੇਲਿਸ ਦੀ ਕੈਂਪੇਨ ਵੱਲੋਂ ਵੀ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਵੀ
ਜਮ੍ਹਾਂ ਕਰਾਤਾ ਹੋਇਆ।
ਸੋ ਉਹ ਵੀ ਕਹਿ ਰਹੇ ਨੇ, ਉਹਨਾਂ ਦੀ ਕੈਂਪੇਨ ਵੱਲੋਂ ਇਹ ਕਿਹਾ ਜਾ ਰਿਹਾ। ਸੋ ਯਾ, ਐਂਡ ਮੈਨੀ ਅਦਰਸ ਆਰ ਐਕਸਪੈਕਟਡ ਟੂ ਡੂ ਸੋ। ਵਿਜੇ ਜੀ, ਕਰੀਨਾ ਗੋਲਡ ਵੀ ਮੋਸਟ ਲਾਈਕਲੀ ਇਹ ਕਰ ਹੀ ਦੇਣਗੇ, ਕਿਉਂਕਿ ਅੱਜ ਕੌਕਸ ਮੀਟਿੰਗ ਹੈ ਦੀ, ਸਾਰੇ ਆਟਵਾ ਵਿੱਚ MP 71 ਹੋਏ ਨੇ, ਤੇ ਕਰੀਨਾ ਗੋਲਡ ਵੱਲੋਂ ਆਟਵਾ ਦੇ ਵਿੱਚ ਹੀ ਅੱਜ ਇੱਕ ਕੈਂਪੇਨ ਇਵੈਂਟ ਵੀ ਕੀਤਾ ਜਾ ਰਿਹਾ ਆਪਣੀ ਲੀਡਰਸ਼ਿਪ ਕੈਂਪੇਨ ਦੇ ਤਹਿਤ। ਉਹ ਆਪਣੇ ਲੀਡਰਸ਼ਿਪ ਕੈਂਪੇਨ ਦਾ ਜਿਹੜਾ ਪਲੈਟਫਾਰਮ ਹੈ, ਜਿਹੜੇ ਉਹਨਾਂ ਦੇ ਪ੍ਰੋਮਿਸਿਸ ਨੇ, ਆਪਣੀ ਆਈਡੀਓਲੋਜੀ, ਉਹ ਸਾਂਝੀ ਕਰ ਰਹੇ ਨੇ। ਸੋ ਉਹ ਵੀ, ਸੋ ਜੇ ਅੱਜ ਉਹ ਪ੍ਰੈਸ ਕਾਨਫਰੰਸ ਰੱਖੀ ਹੈ, ਸੋ ਦਾ ਅਸੰਪਸ਼ਨ ਵੁੱਡ ਬੀ ਕਿ ਉਹ ਵੀ ਅੱਜ ਸ਼ਾਮ ਤੱਕ $50,000 ਦਾ ਤਾਂ ਜਮ੍ਹਾਂ ਕਰਾ ਹੀ ਦੇਣਗੇ। ਪਹਿਲੀ ਹਰਡਲ ਹੈ, ਕੋਈ ਇੰਨਾ ਔਖਾ ਵੀ ਨਹੀਂ।
ਇਹ $50,000
ਰਿਫੰਡੇਬਲ ਵੀ ਹੈ
ਇਹ? ਹਾਂ ਐਗਜੈਕਟਲੀ। ਜਿਹੜੇ ਅਸਲੀ ਜਿਹੜਾ ਟੈਸਟ ਹੋਏਗਾ ਨਾ, ਉਹ ਹੋਣਾ ਜਦੋਂ ਅਗਲੇ ਜਿਹੜੇ ਹੁਣ ਕਿਸ਼ਤਾਂ ਪੇ ਕਰਨੀਆਂ ਨੇ,
ਸਵਾ ਲੱਖ
ਤੀਹ ਤਰੀਕ ਨੂੰ ਇੱਕ $50,000 ਪਹਿਲਾਂ ਤੋਂ 30 January ਨੂੰ ਪੇ ਕਰਨਾ, ਉਹ ਨੋਨ ਰਿਫੰਡੇਬਲ ਆ। ਫਿਰ $7 February ਨੂੰ $1,25,000, ਫਿਰ $17 February ਨੂੰ $1,25,000 ਇਹਦੀ ਅਦਾਇਗੀ ਕਰਨੀ ਆ। ਸੋ ਜੇ ਹੁਣ ਅੱਜ ਵਾਲਾ ਡਿਪੋਜ਼ਿਟ ਦੇਣ ਤੋਂ ਬਾਅਦ ਬਿਟਵੀਨ ਟੂਡੇ ਐਂਡ ਦਾ 30th ਕੋਈ ਕਹਿੰਦਾ ਯਾਰ ਨਹੀਂ ਮੈਂ ਫਲਾਨੇ ਨੂੰ ਸਪੋਰਟ ਕਰ ਰਿਹਾ ਤੇ ਮੈਂ ਆਪਣੀ ਕੈਂਪੇਨ ਲੈ ਰਿਹਾ ਵਾਪਸ, ਇਹ $50,000 ਮੁੜ ਜਾਣਾ। ਜਿਹੜਾ ਰੀਅਲ ਸਟੇਕ ਆ ਕਿ ਜਿਹੜੇ ਤੁਸੀਂ ਪੈਸੇ ਇਕੱਠੇ ਕੀਤੇ ਆਪਣੇ ਸਮਰਥਕਾਂ ਤੋਂ ਨਾਲ, ਉਹ ਰੀਅਲ ਸਟੇਕ ਵਾਲੀ ਗੱਲ ਸ਼ੁਰੂ ਹੁੰਦੀ ਆ 30 January ਤੋਂ। ਸੋ ਉਦੋਂ ਤੱਕ ਵੇਖਦੇ ਹਾਂ ਕੌਣ ਟਿਕਦਾ ਰੇਸ ਦੇ ਵਿੱਚ। ਅੱਛਾ, ਜਿਹਨਾਂ ਨੇ ਅੱਜ ਡਾਕੂਮੈਂਟ ਜਮ੍ਹਾਂ ਵੀ ਕਰਾਏ ਨੇ ਜਾਂ ਜਿਹਨਾਂ ਨੇ ਆਲਰੇਡੀ ਕਰਾਤੇ ਹੋਏ ਨੇ, ਲਿਬਰਲ ਪਾਰਟੀ ਨੂੰ ਵੀ 10 ਦਿਨ ਲੱਗ ਜਾਣੇ ਨੇ ਜਾਂ up to 10 days ਉਹ ਲੈ ਸਕਦੇ ਨੇ ਸਾਰੇ ਕਾਗਜ਼ਾਂ ਦੀ ਪੁਣਛਾਣ ਕਰਨ ਲਈ, ਟੂ ਵੈਰੀਫਾਈ ਕਿ ਜਿਹੜੀ ਉਹ ਐਪਲੀਕੇਸ਼ਨ ਆ ਇਜ਼ ਦੈਟ ਇਨ ਗੁੱਡ ਆਰਡਰ ਔਰ ਨਾਟ।
ਯਾ, ਐਂਡ ਕੱਲ ਰੂਬੀ ਟੱਲਾ ਉਹ ਵੀ ਇਸ ਰੇਸ ਦੇ ਵਿੱਚ ਸ਼ਾਮਲ ਹੋਏ ਨੇ,
ਸਾਬਕਾ MP ਫਰੋਮ ਬ੍ਰੈਂਪਟਨ।
ਯਾ, ਸੋ ਹੋ ਸਕਦਾ ਕਿ ਉਹਨਾਂ ਵੱਲੋਂ ਵੀ ਇਹ ਕਾਰਵਾਈ ਅੱਜ ਪੂਰੀ ਕੀਤੀ ਜਾਵੇ, ਕਿਉਂਕਿ ਕੱਲ ਹੀ ਖਬਰ ਆਈ ਹੈ ਕਿ ਸ਼ੀ ਇਜ਼ ਆਲਸੋ ਐਂਟਰਡ ਦਾ ਰੇਸ, ਤੇ ਉਹਨਾਂ ਨੂੰ ਵੀ ਫਿਰ ਹੁਣ ਡੈਡਲਾਈਨ ਉਹਨਾਂ ਵਾਸਤੇ ਵੀ 23 January ਹੀ ਹੈ। ਸੋ ਦੇਖਦੇ ਹਾਂ ਕਿ ਅੱਜ ਸ਼ਾਮ ਤੋਂ ਬਾਅਦ,
ਇਸ ਲਿਬਰਲ ਲੀਡਰਸ਼ਿਪ ਰੇਸ ਦੇ ਵਿੱਚ ਵੋਟ ਪਾਉਣੀ ਆ ਐਜ਼ ਅ ਸਪੋਰਟਰ, ਉਹਨਾਂ ਨੂੰ 27 January ਤੱਕ ਪਾਰਟੀ ਦਾ ਮੈਂਬਰ ਬਣਨਾ ਪਏਗਾ। ਦੈਟਸ ਅ ਡੈਡਲਾਈਨ ਟੂ ਰਜਿਸਟਰ ਟੂ ਵੋਟ, ਤੇ ਫਿਰ 9 March ਨੂੰ ਉਸ ਤੋਂ ਬਾਅਦ ਲਿਬਰਲ ਪਾਰਟੀ ਨੇ ਐਲਾਨ ਕਰ ਦੇਣਾ ਕਿ ਜਸਟਿਨ ਟਰੂਡੋ ਦੀ ਥਾਂ ਅਗਲਾ ਲੀਡਰ ਬਣਿਆ ਕੌਣ। ਵਾਸੂ ਜੀ, ਇਸ ਵੇਲੇ ਜੇ ਐਂਡੋਰਸਮੈਂਟਸ ਦੇ ਹਿਸਾਬ ਨਾਲ ਵੇਖੀਏ ਕਿ ਜਿਹੜੇ ਵਿਦਿਨ ਜਿਹੜੇ ਜਿਵੇਂ ਤੁਸੀਂ ਦੱਸਿਆ ਅੱਜ ਵੀ ਕੌਕਸ ਦੀ ਮੀਟਿੰਗ ਹੋ ਰਹੀ ਹੈ ਆਟਵਾ ਦੇ ਵਿੱਚ, ਅੱਜ ਤੇ ਕੱਲ੍ਹ ਮੀਟਿੰਗ ਆ, ਉਹਦੇ ਵਿੱਚ ਆ ਲੀਡਰਸ਼ਿਪ ਰੇਸ ਨੂੰ ਲੈ ਕੇ ਗੱਲਾਂ ਬਾਤਾਂ ਚੱਲਣਗੀਆਂ। ਉਸ ਲਿਬਰਲ ਕੌਕਸ ਦੇ ਵਿੱਚੋਂ MPs ਦੇ ਸਾਰੇ ਗਰੁੱਪ ਦੇ ਵਿੱਚੋਂ ਜੇ ਸਭ ਤੋਂ ਵੱਧ ਐਂਡੋਰਸਮੈਂਟਸ ਕਿਸੇ ਨੇ ਹੁਣ ਤੱਕ ਬਟੋਰੀਆਂ ਨੇ, ਆਪਾਂ ਕੱਲ੍ਹ ਵੀ ਗੱਲ ਕਰਦੇ ਸੀ, ਦੈਟ ਇਜ਼ ਮਾਰਕ ਕਾਰਨੀ।
ਯਾ, ਤੇ ਮਾਰਕ ਕਾਰਨੀ ਭਾਵੇਂ ਹੁਣ ਉਹ ਕੌਕਸ ਦੇ ਮੈਂਬਰ ਤਾਂ ਨਹੀਂ ਹੈਗੇ, ਪਰ ਅੱਜ ਦੱਸਿਆ ਜਾ ਰਿਹਾ ਕਿਉਂਕਿ ਸਾਰੇ MPs ਉੱਥੇ ਇਕੱਤਰ ਹੋ ਰਹੇ ਨੇ ਆਟਵਾ, ਤੇ ਉਹ ਸਾਈਡ ਲਾਈਨਸ ਤੇ ਕਿਤੇ ਇੱਕ ਆਪਣਾ ਪ੍ਰਾਈਵੇਟ ਇਵੈਂਟ ਹੋਸਟ ਕਰ ਰਹੇ ਨੇ, ਤੇ ਉੱਥੇ ਉਹ ਸਾਰੇ MPs ਨੂੰ ਸੱਦ ਰਹੇ ਨੇ ਕਿ ਮੈਨੂੰ ਆ ਕੇ ਸਪੋਰਟ ਕਰੋ। ਸੋ ਮਾਰਕ ਕਾਰਨੀ ਮੌਕੇ ਤੇ ਚੌਕਾ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ, ਸਾਰੇ MP ਆਏ ਤਾਂ ਹੋਏ ਨੇ, ਇਹਨਾਂ ਨੂੰ ਮਿਲ ਕੇ ਆਪਾਂ ਕੈਂਪੇਨ ਵੀ ਕਰ ਲਈਏ। ਸੋ ਉਹਨਾਂ ਵੱਲੋਂ ਅੱਜ ਇਵੈਂਟ ਕੀਤਾ ਜਾ ਰਿਹਾ ਆਟਵਾ ਦੇ ਵਿੱਚ, ਇੱਕ ਪ੍ਰਾਈਵੇਟ ਮੀਟਿੰਗ ਹੋਏਗੀ, ਕੌਕਸ ਮੀਟਿੰਗ ਹੀ ਇੱਕ ਕਿਸਮ ਦੀ, ਤੇ ਨਾਲ ਵਿਜੇ ਜੀ ਉਹਨਾਂ ਨੂੰ ਹੁਣ ਕਿਹਾ ਜਾ ਰਿਹਾ ਵੀ ਕਈ ਬਲੌਕ ਬਸਟਰ ਐਂਡੋਰਸਮੈਂਟਸ ਮਿਲਣ ਦੇ ਆਸਾਰ ਬਣਦੇ ਜਾ ਰਹੇ ਨੇ। ਸੋ ਕਿਹਾ ਜਾ ਰਿਹਾ ਜਿਹੜੇ ਇੰਡਸਟਰੀ ਮਿਨਿਸਟਰ ਨੇ ਫਰਾਂਸਵਾ ਫਿਲੀਪ ਸ਼ੈਂਪੇਨ ਤੇ ਸਾਡੇ ਇੰਪਲੋਇਮੈਂਟ ਮਿਨਿਸਟਰ ਸਟੀਵਨ ਮੈਕਿਨਨ, ਜਿਹੜੇ ਪਹਿਲਾਂ ਲੇਬਰ ਮਿਨਿਸਟਰ ਸਨ, ਉਹਨਾਂ ਨੂੰ ਉਹ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਐਂਡੋਰਸ ਕਰਨ ਮਾਰਕ ਕਾਰਨੀ ਨੂੰ। ਸੋ ਫਰਾਂਸਵਾ ਫਿਲੀਪ ਸ਼ੈਂਪੇਨ ਬਾਰੇ ਕਿਹਾ ਜਾ ਰਿਹਾ ਕਿ ਮੋਸਟ ਲਾਈਕਲੀ ਓਵਰ ਦਾ ਵੀਕਐਂਡ ਉਹ ਇੱਕ ਇਵੈਂਟ ਹੋਸਟ ਕਰਨ ਜਾ ਰਹੇ ਨੇ ਜਿੱਥੇ ਉਹ ਫਾਰਮਲੀ ਐਂਡੋਰਸ ਕਰਨਗੇ। ਤੇ ਨਾਲ ਵਿਜੇ ਜੀ ਇਹ ਵੀ ਦੱਸਿਆ ਜਾ ਰਿਹਾ ਕਿ ਡੋਮਨਿਕ ਲੈਬਲਾਂ ਵੀ ਕਹਿੰਦੇ ਚੁੱਪ ਚੁਪੀਤੇ ਅੰਦਰ ਖਾਤੇ ਮਾਰਕ ਕਾਰਨੀ ਨੂੰ ਹੀ ਸਪੋਰਟ ਕਰ ਰਹੇ ਨੇ। ਓਫੀਸ਼ਲੀ ਕਹਿੰਦੇ ਹੋ ਸਕਦਾ ਕਿ ਉਹ ਥਰੂ ਆਊਟ ਦਿਸ ਕੈਂਪੇਨ ਕਿਸੇ ਵੀ ਇੱਕ ਕੈਂਡੀਡੇਟ ਨੂੰ ਐਂਡੋਰਸ ਨਾ ਹੀ ਕਰਨ, ਪਰ ਉਹ ਅੰਦਰ ਖਾਤੇ ਜ਼ਰੂਰ ਸਪੋਰਟ ਕਰ ਰਹੇ ਨੇ। ਇਸੇ ਤਰ੍ਹਾਂ ਲਿਬਰਲ ਪਾਰਟੀ ਦੇ ਜਿਹੜੇ ਚੀਫ ਫੰਡਰੇਜ਼ਰ ਨੇ ਸਟੀਵਨ ਬ੍ਰੌਂਫਮੈਨ, ਉਹ ਵੀ ਦੱਸਿਆ ਜਾ ਰਿਹਾ ਕਿ ਉਹ ਵੀ ਮਾਰਕ ਕਾਰਨੀ ਨੂੰ ਹੀ ਸਪੋਰਟ ਕਰ ਰਹੇ ਨੇ। ਹੁਣ ਉਹਨਾਂ ਵਾਸਤੇ ਫੰਡਰੇਜ਼ਿੰਗ ਤਾਂ ਨਹੀਂ ਕਰ ਸਕਦੇ ਕਿਉਂਕਿ ਉਹ ਲਿਬਰਲ ਪਾਰਟੀ ਦੇ ਚੀਫ ਫੰਡਰੇਜ਼ਰ ਨੇ, ਦੈਟ ਵੁੱਡ ਬੀ ਅ ਕੌਨਫਲਿਕਟ ਆਫ ਇੰਟਰਸਟ, ਪਰ ਉਹ ਸਪੋਰਟ ਜ਼ਰੂਰ ਕਰ ਰਹੇ ਨੇ ਮਾਰਕ ਕਾਰਨੀ ਨੂੰ
ਅੰਦਰ ਖਾਤੇ। ਉਹ ਵੀ ਕਿਉਂਕਿ ਜਿਹੜਾ ਦੇਖੋ ਫੰਡਰੇਜ਼ਿੰਗ ਵਾਲਾ ਬੰਦਾ, ਉਹਨੇ ਵੀ ਇਹ ਦੇਖਣਾ ਕਿ ਕਿਹੜਾ ਬੰਦਾ ਲੀਡਰ ਬਣੂ ਤੇ ਸਭ ਤੋਂ ਜ਼ਿਆਦਾ ਫੰਡਸ ਪਾਰਟੀ ਵਾਸਤੇ ਜੁਟਾਏ ਜਾਣ ਦੇ ਆਸਾਰ ਹੋਣਗੇ। ਸੋ ਚੀਫ ਫੰਡਰੇਜ਼ਰ ਵਿਦਿਆ ਵੀ ਉਸ ਨਬਜ਼ ਤੇ ਹੱਥ ਹੋਇਆ ਕਰਦਾ, ਉਹਨਾਂ ਨੇ ਉਸ ਮੁਤਾਬਕ ਜਿਹੜੀ ਆਪਣੀ ਕਹਿ ਲਓ ਜਿਹੜੀਆਂ ਉਹਨਾਂ ਦੀ ਲੀਨਿੰਗਸ ਆ ਉਹ ਹੋਣਗੀਆਂ। ਬਟ ਲਾਈਕ ਯੂ ਮੈਨਸ਼ਨਡ, ਕਿਉਂਕਿ ਲਿਬਰਲ ਪਾਰਟੀ ਦਾ ਇੰਟਰਨਲ ਇਲੈਕਸ਼ਨ ਆ, ਜਿਹੜਾ ਚੀਫ ਫੰਡਰੇਜ਼ਿੰਗ ਵਾਲਾ ਵਿਅਕਤੀ ਆ ਉਹ ਉਸ ਅਹੁਦੇ ਵਾਲਾ ਵਿਅਕਤੀ ਕਿਸੇ ਵੀ ਕੈਂਡੀਡੇਟ ਨੂੰ ਖੁੱਲ੍ਹੇਆਮ ਸ਼ਰੇਆਮ ਸਪੋਰਟ ਨਹੀਂ ਕਰ ਸਕਦਾ। ਸੋ ਅੰਦਰ ਖਾਤੇ ਹੀ ਚੱਲ ਰਿਹਾ। ਵਾਸੂ ਜੀ, ਦੇਖੋ ਕਿਊਬੈਕ ਹਮੇਸ਼ਾ ਬੜੀ ਇੱਕ ਅਹਿਮ ਭੂਮਿਕਾ ਨਿਭਾਇਆ ਕਰਦਾ ਕੈਨੇਡੀਅਨ ਪੋਲੀਟਿਕਸ ਦੇ ਵਿੱਚ। ਸੋ ਮਾਰਕ ਕਾਰਨੀ ਨੂੰ ਹੁਣ ਕਿਊਬੈਕ ਤੋਂ ਜਿਹੜੇ 4 MP ਨੇ ਉਹਨਾਂ ਦਾ ਸਮਰਥਨ ਹਾਸਲ ਹੈ, 4 ਮਿਨਿਸਟਰ ਨੇ। ਸੋ ਫਰਾਂਸਵਾ ਫਿਲੀਪ ਸ਼ੈਂਪੇਨ ਮੋਸਟ ਲਾਈਕਲੀ ਵੀਕਐਂਡ 'ਤੇ ਅਨਾਊਂਸ ਕਰਨਗੇ, ਪਰ ਸਭ ਤੋਂ ਪਹਿਲਾਂ ਮੈਲਨੀ ਜੋਲੀ ਨੇ ਅਨਾਊਂਸਮੈਂਟ ਕਰ ਦਿੱਤੀ ਹੋਈ ਸੀ। ਫਿਰ
ਸਟੀਵਨ ਗਿਲਬੋ ਹੁਣ ਉਹ ਪਤਾ ਨਹੀਂ ਫਾਇਦਾ ਹੋਣਾ ਕਿ ਨੁਕਸਾਨ ਪਤਾ ਨਹੀਂ
ਗੱਲ ਕਰਦੇ ਸੀ ਸਟੀਵਨ ਮੈਕਿਨਨ ਤੇ
ਫ੍ਰਾਂਸ
ਆਫ ਲੀਪ ਸ਼ੈਂਪੇਨ
ਚਾਰ ਜਣੇ
ਜੀ ਤੇ ਉਧਰੋਂ ਕ੍ਰਿਸਟੀਆ ਫ੍ਰੀਲੈਂਡ ਵਾਸਤੇ
ਜੇ ਡੋਮਿਨਿਕ ਲੈਬਲੋਂ ਵੀ ਜੇ ਸਪੋਰਟ ਕਰ ਰਹੇ ਨੇ
ਜੀ
ਉਹ ਉਧਰੋਂ ਅਟਲਾਂਟਿਕ ਕੈਨੇਡਾ ਵਾਲੇ
ਨੇ ਕੈਨੇਡਾ ਤੋਂ ਹੋਏ ਨੇ ਪਰ ਵਾਸੂ ਜੀ ਕ੍ਰਿਸਟੀਆ ਫ੍ਰੀਲੈਂਡ ਦੇ ਨਾਲ ਇੰਨੇ ਜ਼ਿਆਦਾ ਜਿਹੜੇ ਐਮ ਪੀ ਨੇ ਉਹ ਲਾਮਬੰਦ ਨਹੀਂ ਹੋ ਰਹੇ ਗਿਣਤੀ ਉਹ ਵੀ 20 ਤੋਂ ਉੱਪਰ ਹੀ ਆ 20-25 ਦੇ ਨੇੜੇ ਤੇੜੇ ਦੱਸੀ ਜਾਂਦੀ
25 ਨੇ ਸੋ ਈਵਨ ਮਾਰਕ ਕਾਰਨੀ ਬਾਰੇ ਵੀ ਪਹਿਲਾਂ ਜਿਹੜੀ ਖਬਰ ਆਈ ਸੀ ਸੋਰਸਿਸ ਦੇ ਹਵਾਲੇ ਤੋਂ ਕਿ 45 ਐਮ ਪੀਜ਼ ਨੇ ਜਿਹੜੇ ਐਂਡੋਰਸ ਕਰ ਰਹੇ ਨੇ ਸੋ ਹੁਣ ਮਾਰਕ ਕਾਰਨੀ ਦੀ ਆਪਣੀ ਕੈਂਪੇਨ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਨੂੰ 38 ਐਂਡੋਰਸਮੈਂਟ ਹਾਸਲ ਨੇ ਤੇ ਸੀ ਬੀ ਸੀ ਵੱਲੋਂ ਜਿਹੜਾ ਇੱਕ ਟਰੈਕਰ ਚਲਾਇਆ ਜਾ ਰਿਹਾ ਉਹਦੇ ਵਿੱਚੋਂ ਨੰਬਰ 33 ਹੈ ਤੇ ਕ੍ਰਿਸਟੀਆ ਫ੍ਰੀਲੈਂਡ ਵਾਸਤੇ 25 ਐਂਡੋਰਸਮੈਂਟਸ ਦੱਸੀਆਂ ਜਾ ਰਹੀਆਂ ਨੇ ਅਜੇ ਤੱਕ ਪਰ ਅਜੇ ਵਿਜੇ ਜੀ ਨੋਮੀਨੇਸ਼ਨ ਦਾ ਕਹਿ ਲਓ ਵੀ ਪਹਿਲਾ ਜਿਹੜਾ ਪੜਾਅ ਹੈ ਉਹ ਅੱਜ ਹੈ ਸੋ ਇਟਸ ਜਸਟ ਬਿਗਿਨਿੰਗ ਰਾਈਟ ਨਾਓ ਸੋ ਦੇਖਦੇ ਹਾਂ ਕੀ ਬਣਦਾ ਪਰ ਕਿਊਬੈਕ ਦੇ ਵਿੱਚੋਂ ਕਿਉਂਕਿ ਦੇਖੋ ਜਦੋਂ ਮਾਰਕ ਕਾਰਨੀ ਨੇ ਆਪਣੀ ਕੈਂਪੇਨ ਲਾਂਚ ਕੀਤੀ ਸੀ ਉਦੋਂ ਬੜੀ ਗੱਲ ਚੱਲੀ ਸੀ ਵੀ ਇਹਨਾਂ ਦੀ ਫ੍ਰੈਂਚ ਪੂਰੀ ਸੂਰੀ ਹੈ ਵੀ ਇਹ ਕਿਵੇਂ ਡਿਬੇਟ ਕਰਨਗੇ ਜਦੋਂ ਲੀਡਰਸ਼ਿਪ ਡਿਬੇਟ ਹੋਣੀ ਹੈ ਵੀ ਇੱਕ ਬੈਕ ਵਿੱਚ ਸਟਰਗਲ ਕਰ ਸਕਦੇ ਨੇ ਕਿਉਂਕਿ ਇੱਕ ਬੈਕ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਵੀ ਜਿਹਨੂੰ ਫ੍ਰੈਂਚ ਬੋਲੀ ਨਹੀਂ ਆਉਂਦੀ ਭਾਵੇਂ ਉਹ ਨਾ ਹੀ ਲੀਡਰਸ਼ਿਪ ਰੇਸ ਦੇ ਵਿੱਚ ਖੜਾ ਹੋਵੇ ਕਿਉਂਕਿ ਉਹਨੂੰ ਅਸੀਂ ਜਿੱਤਣ ਨਹੀਂ ਦੇਣਾ ਸੋ ਮਾਰਕ ਕਾਰਨੀ ਦੀ ਫ੍ਰੈਂਚ ਬਾਰੇ ਕਿੰਤੂ ਪਰੰਤੂ ਹੋਇਆ ਸੀ ਤੇ ਹੁਣ ਜਦੋਂ ਕਿਊਬੈਕ ਦੇ ਵਿੱਚੋਂ ਹੀ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਬਲੌਕ ਬਸਟਰ ਇੰਡੋਰਸਮੈਂਟ ਮਿਲ ਰਹੀਆਂ ਨੇ
ਚਾਰ ਜਣਿਆਂ ਦੀ
ਸੋ ਦੈਟਸ ਅ ਬਿਗ ਬੰਪ ਅਪ ਫਾਰ ਹਿਮ
ਬਾਕੀ ਇਹ ਦੇਖਦੇ ਹਾਂ ਨਾ ਆਉਂਦੇ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਉਹ ਉਮੀਦਵਾਰ ਹੋਣਗੇ ਜਿਨ੍ਹਾਂ ਨੇ ਲੀਡਰਸ਼ਿਪ ਰੇਸ 'ਚ ਪੈਰ ਤੇ ਧਰ ਲਿਆ ਫਿਰ ਉਹ ਵਿਦਡਰਾਅ ਕਰਨਾ ਸ਼ੁਰੂ ਹੋਣਗੇ ਇੱਕ ਇੱਕ ਕਰਕੇ ਤੇ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ 30 ਜਨਵਰੀ 7 ਫਰਵਰੀ 17 ਫਰਵਰੀ ਇਹ ਬੜੀਆਂ ਇੰਪੋਰਟੈਂਟ ਤਾਰੀਖਾਂ ਹੋਣਗੀਆਂ ਜਿਉਂ ਜਿਉਂ ਇਹ ਤਰੀਕਾਂ ਨੇੜੇ ਆਉਣਗੀਆਂ ਕਿਉਂਕਿ 3.5 ਲੱਖ ਦੇ ਡਿਪੋਜ਼ਿਟ ਦੇ ਵਿੱਚੋਂ ਨੋਨ ਰਿਫੰਡੇਬਲ ਪੋਰਸ਼ਨ ਆ ਜਿਹੜਾ ਉਹ ਉੱਥੇ ਪੇ ਉਹ ਉਦੋਂ ਉਹ ਪੇ ਕਰਨ ਦੀ ਡੈਡਲਾਈਨ ਆ ਅਤੇ ਕਈਆਂ ਨੇ ਹੋ ਸਕਦਾ ਉੱਥੇ ਤੱਕ ਜਾਂਦੇ ਜਾਂਦੇ ਜਦੋਂ ਵੇਖਣਾ ਕਿ ਯਾਰ ਸਾਡੀ ਕਹਾਣੀ ਜੰਮਦੀ ਨਜ਼ਰ ਨਹੀਂ ਆ ਰਹੀ ਉਹ ਕਿਸੇ ਹੋਰ ਨੂੰ ਐਂਡੋਰਸ ਕਰਕੇ ਦੇ ਮਾਈ ਜਸਟ ਪੁੱਲ ਆਊਟ ਅਦਰਵਾਈਜ਼ ਇੱਕ ਨਾ ਮੈਸੇਜ ਆਇਆ ਕਹਿੰਦੇ ਇੱਕ ਗੱਲ ਹੋਰ ਇੱਥੇ ਕਰਨੀ ਜ਼ਰੂਰੀ ਹੈ ਵੀ ਇਹ ਤਾਂ ਉਹੀ ਗੱਲ ਹੋ ਗਈ ਕਿ ਲਿਬਰਲ ਲੀਡਰਸ਼ਿਪ ਰੇਸ ਵੀ ਫਿਰ ਪੈਸੇ ਵਾਲਿਆਂ ਦੀ ਖੇਡ ਹੋ ਗਈ ਦੇਖੋ ਇਹਨਾਂ ਨੇ ਜਿਹੜੇ ਪੈਸੇ ਦੇਣੇ ਨੇ ਮਕਸਦ ਕੀ ਹੋਇਆ ਦੋ ਰੀਜ਼ਨਸ ਨੇ ਜਾਂ ਕਹਿ ਲਓ 3 ਰੀਜ਼ਨਸ ਨੇ ਪਹਿਲਾ ਰੀਜ਼ਨ ਤਾਂ ਇਹ ਆ ਲੀਡਰਸ਼ਿਪ ਰੇਸ ਦੀ ਐਂਟਰੀ ਫੀ ਇੰਨੀ ਹਾਈ ਰੱਖਣ ਦਾ ਵੀ ਇੱਦਾਂ ਨਹੀਂ ਹੋਵੇ ਵੀ ਇਕਦਮ ਭੀੜ ਲੱਗ ਜਾਵੇ ਕੋਈ ਵੀ ਵਿਅਕਤੀ ਉੱਠ ਕੇ ਕਹੇ ਕਿ ਠੀਕ ਹੈ ਜੀ ਆਪਾਂ ਲਿਬਰਲ ਪਾਰਟੀ ਦੇ ਲੀਡਰ ਬਣਨਾ ਚਾਹੁੰਦੇ ਹਾਂ ਸੋ ਇੱਕ ਤਾਂ ਬਾਰ ਹੈਜ਼ ਬਿਨ ਸੈੱਟ ਹਾਈ ਇੱਕ ਗੱਲ ਉਹ ਆ ਦੂਜੀ ਚੀਜ਼ ਇਹ ਆ ਕਿ ਪਾਰਟੀ ਨੂੰ ਇਹਦੇ ਨਾਲ ਚੰਦਾ ਬਣ ਜਾਂਦਾ ਜਿਹੜੀ ਪਾਰਟੀ ਦੇ ਜਿਹੜੇ ਆਪਣੇ ਕੋਫਰਸ ਨੇ ਉਹ ਹੋਰ ਐਨਰਿਚ ਹੁੰਦੇ ਨੇ ਤੀਜੀ ਗੱਲ ਇਹ ਆ ਇਹ ਪੈਸੇ ਇਹਨਾਂ ਨੇ ਆਪਣੀ ਜੇਬੋਂ ਨਹੀਂ ਦੇਣੇ ਇਹ ਇੱਕ ਇਸ ਚੀਜ਼ ਨੂੰ ਵੀ ਦਰਸਾਉਂਦਾ ਕਿ
ਇਮਤਿਹਾਨ ਹੈ
ਕਿ ਜਿਹੜਾ ਵਿਅਕਤੀ ਇੰਨੀ ਫੰਡ ਰੇਜ਼ਿੰਗ ਜੁਟਾ ਸਕਦਾ ਇੰਨੇ ਪੈਸੇ ਜੁਟਾ ਸਕਦਾ ਕਿ ਉਹਨੂੰ ਇਹੋ ਜਿਹੇ ਸਮਰਥਕ ਹੈਗੇ ਨੇ ਜਿਹੜੇ ਆਪਣੀ ਜੇਬ 'ਚੋਂ ਪੈਸੇ ਕੱਢ ਕੇ ਉਹਨੂੰ ਜਿਹੜੇ ਨੋਟ ਦੇ ਰਹੇ ਨੇ ਉਹ ਫਿਰ ਉਹਨੂੰ ਵੋਟ ਦੇਣ ਦੇ ਵਾਸਤੇ ਵੀ ਹੋ ਸਕਦਾ ਜ਼ਿਆਦਾ ਤੌਰ 'ਤੇ ਅੱਗੇ ਆਉਣਗੇ ਵੀ ਇਸ ਵਿਅਕਤੀ ਦੇ ਵਿੱਚ ਇਹ ਸਮਰੱਥਾ ਹੈਗੀ ਆ ਕਿ ਲੋਕਾਂ ਨੂੰ ਪੈਸੇ ਦੇਣ ਲਈ ਲਾਮਬੰਦ ਕਰ ਸਕਦਾ ਸੋ ਇਹ ਦੋ ਤਿੰਨ ਕੁ ਚੀਜ਼ਾਂ ਨੇ ਜਿਹੜੀਆਂ ਪ੍ਰਾਇਮਰੀਲੀ ਵਰਤੀਆਂ ਜਾਂਦੀਆਂ ਨੇ
ਬਿਲਕੁਲ ਤੇ ਇਹ ਵੀ ਨਹੀਂ ਹੈ ਕਿ ਜਿਹੜੀਆਂ ਡੋਨੇਸ਼ਨਸ ਨੇ ਉਹ ਸਿਰਫ ਸਭ ਤੋਂ ਧਨਾਟ ਲੋਕ ਉਹੀ ਦਿੰਦੇ ਨੇ ਬਹੁਤ ਸਾਰੇ ਲੋਕ ਨੇ ਜੋ ਹੂ ਫੀਲ ਵੈਰੀ ਪੈਸ਼ਨੇਟਲੀ ਅਬਾਊਟ ਪੋਲੀਟਿਕਸ ਜਿਹੜੇ $100-100 $50,000 ਵੀ ਡੋਨੇਟ ਕਰਦੇ ਨੇ ਤੇ ਇਹ ਸਾਰਾ ਕਰਕੇ ਹੀ ਮਤਲਬ $3.5 ਲੱਖ ਗੈਸ ਬੜਾ ਵੱਡਾ ਅਮਾਊਂਟ ਲੱਗਦਾ ਪਰ ਇੱਦਾਂ ਨਹੀਂ ਹੈ ਵੀ ਕਿਸੇ ਇੱਕ ਕਾਰਪੋਰੇਸ਼ਨ ਨੇ $3.5 ਲੱਖ ਡੋਨੇਟ ਕਰ ਦੇਣਾ ਡਜ਼ਨਟ ਵਰਕ ਲਾਈਕ ਦੈਟ
ਅੱਛਾ ਕੁਇਕਲੀ ਇੱਕ ਗੱਲ ਤਾਂ ਕਰ ਹੀ ਦੇਈਏ ਅੱਜ ਸੁਪਰੀਮ ਕੋਰਟ ਆਫ ਕੈਨੇਡਾ ਨੇ ਸਵੇਰ ਸਾਰ ਇਹ ਗੱਲ ਦੀ ਪੁਸ਼ਟੀ ਕਰ ਦਿੱਤੀ ਆ ਕਿ ਕਿਊਬੈਕ ਦੇ ਵਿੱਚ ਜਿਹੜਾ ਬਿੱਲ 21 ਜਿਹੜਾ ਸੈਕੂਲਰਿਜ਼ਮ ਲਾਅ ਹੈ ਉਹਨਾਂ ਦਾ ਉਹਦੇ ਖਿਲਾਫ਼ ਜਿਹੜਾ ਕੋਰਟ ਚੈਲੇਂਜ ਆ ਉਹ ਕੈਨੇਡਾ ਦੀ ਸੁਪਰੀਮ ਕੋਰਟ ਵੱਲੋਂ ਸੁਣਿਆ ਜਾਵੇਗਾ ਸੋ ਉਹ ਕੋਰਟ ਚੈਲੇਂਜ ਅੱਗੇ ਵੱਧ ਸਕੇਗਾ ਸੈਕੂਲਰਿਜ਼ਮ ਬਿੱਲ ਜਿਵੇਂ ਸੁਣਨ ਵਾਲੇ ਜਾਣਦੇ ਨੇ ਪਿਛਲੇ ਸਾਲਾਂ ਦੇ ਵਿੱਚ ਕਿਊਬੈਕ ਜਿਹੜਾ ਲਾਗੂ ਕੀਤਾ ਗਿਆ ਕਿ ਧਾਰਮਿਕ ਚਿੰਨ ਪਹਿਣ ਕੇ ਸਰਕਾਰੀ ਨੌਕਰੀਆਂ ਬਹੁਤ ਸਾਰੇ ਅਜਿਹੇ ਅਹੁਦੇ ਨੇ ਜਿਨ੍ਹਾਂ ਦੇ ਉੱਪਰ ਵਿਅਕਤੀ ਕੰਮ ਨਹੀਂ ਕਰ ਸਕਦਾ ਮੈਡੀਕਲ ਫੀਲਡ ਉੱਥੋਂ ਐਗਜ਼ੈਂਪਟ ਆ ਪਰ ਕੋਈ ਸਕੂਲ ਟੀਚਰ ਹੋਇਆ ਕੋਈ ਅਦਾਲਤ ਦਾ ਜੱਜ ਨਹੀਂ ਲੱਗ ਸਕਦਾ ਜੇ ਕੋਈ ਧਾਰਮਿਕ ਚਿੰਨ ਪਹਿਨਦਾ
ਪੁਲਿਸ ਅਫਸਰ
ਨਹੀਂ ਲੱਗ ਸਕਦਾ
ਪ੍ਰਿਜ਼ਨ ਗਾਰਡ
ਰਾਈਟ ਸੋ ਬਹੁਤ ਸਾਰੀਆਂ ਇੱਦਾਂ ਦੀਆਂ ਪੋਸਟਸ ਨੇ ਪੋਜੀਸ਼ਨਸ ਨੇ ਤੇ ਇਹਨੂੰ ਲੈ ਕੇ ਪਿਛਲੇ ਕਈ ਸਾਲਾਂ ਦਾ ਵਿਵਾਦ ਚੱਲਦਾ ਆ ਰਿਹਾ ਕਿਊਬੈਕ ਦੇ ਵਿੱਚ ਇਸ ਵੇਲੇ ਕਾਨੂੰਨ ਆ ਤੇ ਹੁਣ ਸੁਪਰੀਮ ਕੋਰਟ ਦੇ ਖਿਲਾਫ਼ ਸੁਣਵਾਈ ਕਰਨ ਲਈ ਰਾਜ਼ੀ ਹੋ ਗਈ ਹੈ
ਯਾ ਕਿਊਬੈਕ ਦੀ ਸਰਕਾਰ ਨੇ 2019 ਦੇ ਵਿੱਚ ਨੋਟ ਵਿਦ ਸਟੈਂਡਿੰਗ ਕਲੋਜ਼ ਲਾਗੂ ਕਰਕੇ ਇਹਨੂੰ ਬਿੱਲ ਨੂੰ ਪਾਸ ਕਰਾਇਆ ਸੀ
ਜੀ
ਹੁਣ ਨੋਟ ਵਿਦ ਸਟੈਂਡਿੰਗ ਕਲੋਜ਼ ਦੀ ਇੱਕ ਰਿਕੁਆਇਰਮੈਂਟ ਇਹ ਹੁੰਦੀ ਹੈ ਕਿ ਇਟ ਹੈਜ਼ ਟੂ ਬੀ ਰੀਨਿਊਡ ਆਫਟਰ ਐਵਰੀ 5 ਈਅਰਸ
5 ਸਾਲ ਬਾਅਦ
ਸੋ ਪਿਛਲੇ ਸਾਲ 2024 ਦੇ ਵਿੱਚ ਇਹਨੂੰ ਰੀਨਿਊ ਵੀ ਉਹਨਾਂ ਨੇ ਕਰਤਾ ਸੀ ਤੇ ਉੱਥੇ ਦੀਆਂ ਸੋ ਇਹਦੇ ਵਿੱਚ ਫ੍ਰੈਂਚ ਲੈਂਗੁਏਜ ਨੂੰ ਵੀ ਸੇਫਗਾਰਡ ਕਰਨ ਵਾਸਤੇ ਬਹੁਤ ਸਾਰੀਆਂ ਪ੍ਰੋਵੀਜ਼ਨਸ ਨੇ ਜਿਹਦੇ ਕਰਕੇ ਉੱਥੇ ਦੀਆਂ ਜਿਹੜੀਆਂ ਇੰਗਲਿਸ਼ ਸਕੂਲ ਬੋਰਡਸ ਨੇ ਉਹ ਬੜੀਆਂ ਪਰੇਸ਼ਾਨ ਨੇ ਇੰਗਲਿਸ਼ ਸਕੂਲ ਬੋਰਡਸ ਵੱਲੋਂ ਇਨਫੈਕਟ ਉੱਥੇ ਕਿਊਬੈਕ ਦੀਆਂ ਸਕੂਲ ਬੋਰਡਸ ਵੱਲੋਂ ਚੈਲੇਂਜ ਵੀ ਕੀਤਾ ਗਿਆ ਸੀ ਕਿਊਬੈਕ ਦੀ ਸੁਪੀਰੀਅਰ ਕੋਰਟ ਦੇ ਵਿੱਚ ਕਿਊਬੈਕ ਦੀ ਸੁਪੀਰੀਅਰ ਕੋਰਟ ਨੇ ਉਸ ਚੈਲੇਂਜ ਨੂੰ ਅਪਹੋਲਡ ਕੀਤਾ ਸੀ ਉਹਨਾਂ ਨੇ ਕਿਹਾ ਸੀ ਵੀ ਲਿੰਗੁਇਸਟਿਕ ਰਾਈਟਸ ਦੀ ਉਲੰਘਣਾ ਹੈ ਹੋ ਰਹੀ ਹੈ ਇਸ ਬਿੱਲ 21 ਦੇ ਨਾਲ ਪਰ ਉਸ ਤੋਂ ਬਾਅਦ ਕੋਰਟ ਆਫ ਅਪੀਲ ਨੇ ਉਸ ਚੈਲੰਜ ਨੂੰ ਓਵਰਟਰਨ ਕਰਤਾ। ਫਿਰ ਉੱਥੇ ਦੀਆਂ ਇੰਗਲਿਸ਼ ਲੈਂਗੁਏਜ ਜਿਹੜੀਆਂ ਸਕੂਲ ਬੋਰਡਸ ਤੇ ਹੋਰ ਕਈ ਧਿਰਾਂ ਨੇ ਰਲ ਕੇ ਸੁਪਰੀਮ ਕੋਰਟ ਦੇ ਵਿੱਚ ਇੱਕ ਲੀਵ ਟੂ ਅਪੀਲ ਪਾਈ ਸੀ ਕਿ ਸਾਨੂੰ ਅਪੀਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਸਾਡੀ ਅਪੀਲ ਦੀ ਸੁਣਵਾਈ ਹੋਵੇ। ਤੇ ਸੁਪਰੀਮ ਕੋਰਟ ਨੇ ਅੱਜ ਡਿਸਾਈਡ ਕਰਨਾ ਸੀ ਟੂ ਬੀ ਔਰ ਨੋਟ ਟੂ ਬੀ, ਸੋ ਉਹਨਾਂ ਨੇ ਅੱਜ ਅਨਾਊਂਸ ਕੀਤਾ ਕਿ ਇਸ ਚੈਲੰਜ ਦੀ ਸੁਣਵਾਈ ਕੀਤੀ ਜਾਏਗੀ ਸੁਪਰੀਮ ਕੋਰਟ ਆਫ ਕੈਨੇਡਾ
ਵਿਚ ਵਿਦਿਨ ਦ ਲਾਸਟ ਆਵਰ ਹੀ ਜਿਹੜੀ ਅਪਡੇਟ ਹੈ ਉਹ ਸਾਂਝੀ ਕੀਤੀ ਗਈ ਹੈ।
ਇਸ ਤੋਂ ਜ਼ਿਆਦਾ ਕੋਈ ਐਕਸਪਲੇਨੇਸ਼ਨ ਅੱਜ ਦਿੱਤੀ ਵੀ ਨਹੀਂ ਜਾਣੀ ਸੁਪਰੀਮ ਕੋਰਟ ਵੱਲੋਂ, ਸੋ ਦਿਸ ਇਜ਼ ਇਟ। ਸੋ ਇਹਦੀ ਹੀਅਰਿੰਗ ਹੋਣੀ ਹੈ, ਬਾਕੀ ਜੋ ਡੀਟੇਲਸ ਹੋਣੀਆਂ ਆਉਣ ਵਾਲੇ ਦਿਨਾਂ 'ਚ ਆਉਣਗੀਆਂ
ਜੀ। ਤਰੀਕ ਕਦੋਂ ਪੈਣੀ ਹੈ, ਕੀ ਹੁੰਦਾ ਉਹ ਸਾਰੀ ਗੱਲ ਵੇਖਦੇ ਹਾਂ ਕੀ ਆਉਂਦਾ। ਵਾਸੂ ਜੀ, ਕੈਨੇਡਾ ਪੋਸਟ ਵਾਲੇ ਹੁਣ ਹਾਲ ਦੁਹਾਈ ਮਚਾ ਰਹੇ ਨੇ ਕਿ ਉਹਨਾਂ ਦੇ ਪੈਸੇ ਮੁੱਕ ਜਾਣੇ ਨੇ ਇਸ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਵਿੱਚ ਹੀ। ਸੋ ਫੈਡਰਲ ਸਰਕਾਰ ਦੇ ਨਾਲ ਉਹ ਗੱਲਬਾਤ ਦੇ ਵਿੱਚ ਰੁੱਝੇ ਹੋਏ ਨੇ ਵੀ ਕਿਸੇ ਤਰ੍ਹਾਂ ਦੀ ਕੋਈ ਮਦਦ ਮਿਲ ਜਾਵੇ, ਕੋਈ ਮਾਲੀ ਇਮਦਾਦ ਮਿਲ ਜਾਵੇ। ਵੈਸੇ ਦੇਖੋ, ਕਰਾਊਨ ਕਾਰਪੋਰੇਸ਼ਨ ਜਿਹੜਾ ਮੈਂਡੇਟ ਹੈ ਕੈਨੇਡਾ ਪੋਸਟ ਦਾ, ਉਹਦੇ ਵਿੱਚ ਇਹ ਹੈ ਕਿ ਦੇ ਹੈਵ ਟੂ ਬੀ ਸੈਲਫ ਫਾਈਨੈਂਸਿੰਗ, ਵੀ ਤੁਸੀਂ ਆਪਣੇ ਖਰਚੇ ਆਪ ਕੱਢੋ। ਪਰ ਜਿਹੜਾ ਜਿਸ ਐਕਟ ਦੇ ਰਾਹੀਂ ਜਿਹੜਾ ਕੈਨੇਡਾ ਪੋਸਟ ਕਾਰਪੋਰੇਸ਼ਨ ਐਕਟ ਆ, ਉਹਦੇ ਵਿੱਚ ਇਹਨਾਂ ਨੂੰ ਇਹ ਸਹੂਲਤ ਜ਼ਰੂਰ ਮਿਲਦੀ ਆ ਵੀ ਤੁਸੀਂ ਜੇ ਚਾਹੋ, ਜੇ ਲੋੜ ਪੈ ਜਾਵੇ ਤਾਂ ਸਰਕਾਰ
ਫਸ ਜਾਵੇ,
ਜੇ ਹਾਂ ਕੰਮ ਫਸ ਜਾਵੇ ਤਾਂ ਫੈਡਰਲ ਸਰਕਾਰ ਤੋਂ ਤੁਸੀਂ ਪੈਸੇ ਉਹਦੀ ਤਵੱਕੋ ਰੱਖ ਸਕਦੇ ਹੋ, ਮੰਗ ਸਕਦੇ ਹੋ,
ਫਾਈਨੈਂਸ ਮਿਨਿਸਟਰ ਕੋਲ ਅਰਜ਼ੀ ਲਗਾ ਸਕਦੇ
ਜੀ। ਵਾਸੂ ਜੀ, ਹੁਣ ਸਾਰਾ ਮਾਮਲਾ ਹੈਗਾ ਕੈਨੇਡਾ, ਹੋਰ ਵੀ ਇਸ਼ੂਜ਼ ਨੇ, ਪਰ ਇਸ ਸਾਲ ਇਕਦਮ ਕੈਸ਼ ਕਰੰਚ ਕਿਉਂ ਬਣ ਜਾਣਾ? ਕਿਉਂਕਿ ਕੁਝ ਬੌਂਡਸ ਨੇ ਜਿਹੜੇ ਕਿ ਕੈਨੇਡਾ ਪੋਸਟ ਨੇ ਇਸ਼ੂ ਕੀਤੇ ਸੀ 15 ਸਾਲ ਪਹਿਲਾਂ, ਉਹ ਇਸ ਸਾਲ ਹੁਣ ਨੇ ਮੈਚਿਓਰ। ਸੋ ਮਤਲਬ ਕੀ ਹੈ ਕਿ ਕੈਨੇਡਾ ਪੋਸਟ ਨੂੰ ਪੈਸੇ ਮੋੜਨੇ ਪੈਣਗੇ।
ਯਾ ਸੋ ਵਿਜੇ ਜੀ, ਜਦੋਂ ਇਹਨਾਂ ਦਾ ਲੇਬਰ ਡਿਸਪਿਊਟ ਹੋਇਆ,
ਹਾਂਜੀ,
ਯੂਨੀਅਨ ਵਰਕਰ ਜਦੋਂ ਸਟ੍ਰਾਈਕ 'ਤੇ ਗਏ ਨੇ, ਉਸ ਤੋਂ ਬਾਅਦ ਸਰਕਾਰ ਨੇ ਕੀ ਕੀਤਾ ਕਿ ਕਿਹਾ ਵੀ ਪਿਛਲੇ ਕੰਟਰੈਕਟ 'ਤੇ ਹੀ ਕੰਮ 'ਤੇ ਲੱਗੇ ਰਹੋ, ਅਤੇ ਅਸੀਂ ਇੱਕ ਇੰਡਸਟਰੀਅਲ ਇੰਕੁਆਇਰੀ ਕਮਿਸ਼ਨ ਦਾ ਗਠਨ ਕਰ ਰਹੇ ਹਾਂ, ਅਤੇ ਉਹਦੇ ਵਿੱਚ ਦੇਖਦੇ ਹਾਂ ਕਿ ਕਿਵੇਂ ਦਿੱਕਤਾਂ ਜਿਹੜੀਆਂ ਨੇ ਦੂਰ ਕੀਤੀਆਂ ਜਾ ਸਕਦੀਆਂ।
ਜੀ,
ਉਹਨਾਂ ਦੀ ਉਸ ਕਮਿਸ਼ਨ ਦੀ ਸੁਣਵਾਈ ਅੱਜ ਤੋਂ ਸ਼ੁਰੂ ਹੋ ਰਹੀ ਹੈ, ਉੱਥੇ ਹੀਅਰਿੰਗ ਜਿਹੜੀਆਂ ਨੇ ਅੱਜ ਤੋਂ ਸ਼ੁਰੂ ਹੋ ਰਹੀਆਂ ਨੇ। ਉਸ ਕਮਿਸ਼ਨ ਦੇ ਸਾਹਮਣੇ ਇੱਕ ਪਬਲਿਕ ਸਬਮਿਸ਼ਨ ਕਹਿ ਲਓ, ਪਬਲਿਕ ਫਾਈਲਿੰਗ ਕੀਤੀ ਗਈ ਹੈ, ਡਾਕੂਮੈਂਟਸ ਕੁਝ ਲਗਾਏ ਗਏ ਨੇ ਸਰਕਾਰ ਵੱਲੋਂ, ਉਹਦੇ ਵਿੱਚ ਕੈਨੇਡਾ ਪੋਸਟ ਵੱਲੋਂ ਮਤਲਬ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਸਾਹਮਣੇ ਰੱਖੀ ਹੈ, ਕਹਿੰਦੇ ਵੀ ਸਾਡੇ ਕੈਸ਼ ਕਰੰਚ ਬਹੁਤ ਜ਼ਿਆਦਾ, ਤੇ ਇਸ ਸਾਲ ਸਾਨੂੰ ਲੱਗਦਾ ਕਿ ਗਰਮੀਆਂ ਦੇ ਵਿੱਚ ਹੀ ਸਾਡੇ ਪੈਸੇ ਮੁੱਕ ਜਾਣੇ ਆ। ਤੇ ਉਹਦੇ ਵਿੱਚ ਇੱਕ ਬਹੁਤ ਵੱਡਾ ਫੈਕਟਰ ਜੋ ਤੁਸੀਂ ਮੈਂਸ਼ਨ ਕੀਤਾ ਉਹ ਹੈ ਕਿ 2010 ਦੇ ਵਿੱਚ ਇਹਨਾਂ ਨੇ ਤਕਰੀਬਨ $500 million ਦੇ ਬੌਂਡਸ ਇਸ਼ੂ ਕੀਤੇ ਸੀ। 15 ਸਾਲ ਬਾਅਦ ਉਹ ਇਸ ਸਾਲ ਹੁਣ ਜੁਲਾਈ ਦੇ ਵਿੱਚ ਮੈਚੋਰ ਹੋਣੇ ਨੇ,
ਸੋ ਪੈਸੇ ਮੋੜਨੇ ਪੈਣੇ,
ਪੈਸੇ ਮੋੜਨੇ ਪੈਣੇ ਨੇ। $500 million ਇਹਨਾਂ ਕੋਲ ਹੈ ਨਹੀਂ,
ਕਹਿੰਦੇ
ਦੇਣੇ ਪਏ ਤਾਂ ਪੈਸੇ ਮੁੱਕ ਜਾਣੇ।
ਤੇ ਸੋ ਵਾਸੂ ਜੀ, ਹੁਣ ਉਸ ਕੈਸ਼ ਕਰੰਚ ਦਾ ਸਾਹਮਣਾ ਕਰਦੇ ਹੋਏ, ਵੈਸੇ ਵੀ ਦੇਖੋ ਪਹਿਲਾਂ ਇਹਨਾਂ ਨੇ ਗੱਲਬਾਤ ਜਿਹੜੀ ਕੀਤੀ ਹੋਈ ਆ ਕਿ ਘਾਟੇ ਬਹੁਤ ਪੈ ਰਹੇ ਨੇ ਕੈਨੇਡਾ ਪੋਸਟ ਨੂੰ ਵੀ, ਤਕਰੀਬਨ $3 billion ਦਾ ਘਾਟਾ 2018 ਤੋਂ ਲੈ ਕੇ 2023 ਤੱਕ 5 ਸਾਲਾਂ ਦੇ ਵਿੱਚ ਪੈ ਚੁੱਕਾ। ਇਸ ਸਾਲ ਜਿਹੜੇ ਘਾਟੇ ਨੇ, ਜਿਹੜੇ ਪਹਿਲਾਂ ਪ੍ਰੋਜੈਕਸ਼ਨ ਸੀ, ਉਹਦੇ ਨਾਲੋਂ ਵੀ ਹੋਰ ਜ਼ਿਆਦਾ ਵਧਣ ਦੇ ਚਾਂਸਿਸ ਨੇ।
2025 ਦੇ ਵਿੱਚ ਕਹਿੰਦੇ ਵੀ $900 million ਦਾ ਘਾਟਾ ਹੈ ਪ੍ਰੋਜੈਕਟ ਕੀਤਾ ਜਾ ਰਿਹਾ, ਤੇ ਇਹ ਜਿਹੜਾ ਘਾਟਾ 2029 ਤੱਕ ਇਹ ਵੱਧ ਕੇ $1.7 billion ਤੱਕ ਪਹੁੰਚ ਜਾਣਾ। ਸੋ ਘਾਟੇ ਹੀ ਘਾਟੇ ਨੇ, ਤੇ ਇਸੇ ਕਰਕੇ ਉਹ ਕਹਿ ਰਹੇ ਨੇ ਕਿ ਵੀ ਸਾਨੂੰ ਪੈਸੇ ਬਚਾਉਣ ਦੀ ਲੋੜ ਆ, ਤੇ ਉਹ ਆਪਣੇ ਇਹਦੇ ਵਿੱਚ ਜਿਹੜੇ ਇਹਨਾਂ ਦੇ ਖਰਚੇ ਜਿਹੜੇ ਵੱਧ ਰਹੇ ਨੇ, ਘਾਟੇ ਪੈ ਰਹੇ ਨੇ, ਉਹਦੇ ਵਿੱਚ ਵੱਡਾ ਰੀਜ਼ਨ ਹੈ ਕਿ ਇੱਕ ਤਾਂ ਜਿਹੜੀ ਮੇਲ ਡਿਲੀਵਰੀ ਹੈ ਉਹ ਲੈਟਰ ਮੇਲ ਉਹ ਬਹੁਤ ਜ਼ਿਆਦਾ ਘੱਟ ਗਈ ਹੈ, ਤੇ ਪਲੱਸ ਜਿਹੜੇ ਪ੍ਰਾਈਵੇਟ ਕੁਰੀਅਰਸ ਵਗੈਰਾ ਨੇ ਉਹ ਸਾਰਾ ਬਿਜ਼ਨਸ ਖਿੱਚ ਕੇ ਲੈ ਕੇ ਜਾ ਰਹੇ ਨੇ, ਤੇ ਇਹਨਾਂ ਦੀ ਕੋਸਟ ਵੱਧਦੀ ਜਾ ਰਹੀ ਹੈ। ਸੋ ਆਪਣੀਆਂ ਕੋਸਟ ਘਟਾਉਣ ਦੇ ਚੱਕਰ ਵਿੱਚ ਆਪਣੇ ਆਪਰੇਸ਼ਨਸ ਨੂੰ ਸਟ੍ਰੀਮਲਾਈਨ ਕਰਨਾ ਚਾਹੁੰਦੇ ਨੇ, ਤੇ ਨਾਲ ਜਿਹੜੀਆਂ ਵਿਜੇ ਜੀ ਯੂਨੀਅਨ ਦੇ ਜਿਹੜੇ ਮੈਂਬਰਸ ਨੇ ਉਹਨਾਂ ਦੀ ਜਿਹੜੀ ਪੈਨਸ਼ਨ ਕੰਟਰੀਬਿਊਸ਼ਨਸ ਨੇ ਉਹ ਵੀ ਕੈਨੇਡਾ ਪੋਸਟ ਨੂੰ ਬਹੁਤ ਮਹਿੰਗੇ ਪੈ ਰਹੇ ਨੇ। ਸੋ ਦੇ ਵਰ ਟਰਾਇੰਗ ਟੂ ਸਟ੍ਰੀਮਲਾਈਨ ਆਪਰੇਸ਼ਨਸ, ਪਰ ਯੂਨੀਅਨ ਦੀ ਹੜਤਾਲ ਹੋ ਗਈ। ਸੋ ਹੁਣ ਦੇਖਦੇ ਹਾਂ ਕਿ ਕਿਵੇਂ ਕੀ ਹੁਣ ਫੈਡਰਲ ਸਰਕਾਰ ਕੋਈ ਰੈਸਕਿਊ ਪੈਕੇਜ ਜਾਰੀ ਕਰੇਗੀ ਕੈਨੇਡਾ ਪੋਸਟ ਵਾਸਤੇ, ਕਿਉਂਕਿ ਇਹ ਹੁਣ ਫਾਈਨੈਂਸ ਮਿਨਿਸਟਰ ਨੂੰ ਕਹਿਣਗੇ ਕਿ ਵੀ ਸਾਡੇ ਕੋਲ ਪੈਸੇ ਹੈ ਨਹੀਂ।
ਤੇ ਦੂਜੀ ਗੱਲ ਇਹ ਵੀ ਹੈ ਵਾਸੂ ਜੀ ਕਿ ਜਿਹੜੀ ਉਹ ਹੜਤਾਲ ਵੀ ਆ ਉਹ ਤਾਂ ਪੁਰਾਣਾ ਕੰਟਰੈਕਟ ਹੀ ਅੱਗੇ ਉਹਨੂੰ ਐਕਸਟੈਂਡ ਕਰਕੇ ਹਜੇ ਕੰਮ ਤੇ ਵਾਪਸ ਭੇਜਿਆ ਸੀ ਕਾਮਿਆਂ ਨੂੰ, ਹੜਤਾਲ ਐਸ ਸੱਚ ਰਿਜ਼ੋਲਵ ਥੋੜੇ ਹੋਈ ਆ। ਸੋ ਦੇਖਦੇ ਹਾਂ
ਜਦੋਂ ਨਵਾਂ ਕੋਈ ਪੈਕੇਜ ਦਿੱਤਾ ਜਾਂਦਾ
ਉਹਦੇ 'ਚ ਕੀ ਹੁੰਦਾ,
ਉਹਦੇ ਵਿੱਚ ਵੀ ਤਾਂ ਐਕਸਟਰਾ ਖਰਚਾ ਹੋਏਗਾ।
ਯਾ ਵਾਸੂ ਜੀ, ਜੇਮੀ ਬਟੀਸਟ ਇਸ ਵੇਲੇ ਡਾਰਟਮਰਥ ਨੋਵਾ ਸਕੋਸ਼ਾ ਦੇ ਵਿੱਚ ਆਪਣੇ ਜਿਹੜੇ ਕੁਝ ਸਮਰਥਕ ਨੇ ਉਹਨਾਂ ਨੂੰ ਮਿਲਦੇ ਪਏ ਨੇ, ਕਿਉਂਕਿ ਗੱਲ ਇਹਨਾਂ ਨੇ ਵੀ ਆਖੀ ਸੀ ਕਿ ਇਹ ਵੀ ਲਿਬਰਲ ਪਾਰਟੀ ਦੇ ਲੀਡਰ ਬਣਨਾ ਚਾਹੁੰਦੇ ਨੇ। ਸੋ ਇਹ ਵੀ ਲਿਬਰਲ ਪਾਰਟੀ ਲੀਡਰਸ਼ਿਪ ਕੈਂਡੀਡੇਟ ਕੁਝ ਆਪਣੇ ਇੰਡੀਜਨਸ ਭਾਈਚਾਰਾ ਨਾਲ ਸੰਬੰਧਿਤ ਸਮਰਥਕਾਂ ਨਾਲ ਕੁਝ ਦੇਰ ਪਹਿਲਾਂ ਹੀ ਉੱਥੇ ਮੀਟਿੰਗ ਕਰਕੇ ਹਟੇ ਨੇ। ਸੋ ਉਹ ਵੀ ਇਹਨਾਂ ਦਾ ਵੀ ਨਾਮ
$50 million ਜਿਹੜੇ ਨੇ ਉਹ ਸਬਮਿਟ ਕਰ ਹੀ ਦੇਣਗੇ।
ਹਾਂ, ਜਿਹਨਾਂ ਜਿਹਨਾਂ ਨੇ ਨਾਮ ਆਪਣਾ ਪਹਿਲਾਂ ਕਿਹਾ ਨਾ, ਅੱਜ ਵਾਲਾ ਡਿਪੋਜ਼ਿਟ ਦੇਣਾ ਉਹਦੇ ਵਿੱਚ ਸਟੇਕਸ ਵੀ ਇੰਨੇ ਬਹੁਤੇ ਹੈ ਨਹੀਂ,
ਕਿਉਂਕਿ ਜੇ ਅਨਾਊਂਸ ਕਰਨ ਤੋਂ ਬਾਅਦ ਜੇ ਉਹ $50,000 ਵੀ ਨਹੀਂ ਦਿੰਦੇ, 300 ਸਿਗਨੇਚਰਸ ਵੀ ਇਕੱਠੇ ਕਰਕੇ ਨਹੀਂ ਦਿੰਦੇ, ਫਿਰ ਉਹ ਗੱਲਾਂ ਬਹੁਤ ਹੋਣੀਆਂ ਉਹਦੇ ਬਾਰੇ ਨਾ, ਕਿ ਫਿਰ ਕੀ ਸੋਚ ਕੇ ਕੀਤਾ,
ਫਿਰ ਅੱਜ ਕੈਮਰਿਆਂ ਮੂਹਰੇ ਆਖਿਆ ਉਹਨੇ ਗੱਲ ਨਹੀਂ ਸੀ ਨਾ ਕਰਨੀ, ਫਿਰ ਤਾਂ ਸਟੇਟਮੈਂਟ ਜੀ ਜਾਰੀ ਹੋ ਜਾਂਦੀ ਹੈ। ਜੀ ਜੀ ਜੀ। ਅੱਛਾ ਵਾਸੂ ਜੀ,
ਐਂਡ ਆਲਸੋ ਵਿਜੇ ਜੀ, ਬਹੁਤ ਸਾਰੇ ਜਿਹੜੇ ਕੈਂਡੀਡੇਟਸ ਨੇ, ਹੋ ਸਕਦਾ ਉਹਨਾਂ ਵਾਸਤੇ ਜਿਹੜੇ ਪੈਸੇ ਇਕੱਠੇ ਕਰਨਾ ਵੀ ਮਸਲਾ ਨਾ ਹੋਵੇ, ਪਰ ਉਹਨਾਂ ਨੂੰ ਇਹਦੇ ਬਾਵਜੂਦ ਪਹਿਲਾਂ ਤੋਂ ਹੀ ਪਤਾ ਕਿ ਉਹ ਲੀਡਰ ਨਹੀਂ ਬਣ ਸਕਦੇ, ਕਿ ਰੇਸ ਜਿੱਤ ਜਾਣ ਉਹਦਾ ਚਾਂਸ ਬਹੁਤ ਘੱਟ ਆ। ਉਹਨਾਂ ਦੀ ਖੇਡ ਸਿਰਫ ਤੇ ਸਿਰਫ ਇੰਨੀ ਹੈ ਕਿ ਕਈਆਂ ਨੇ ਆਪਣਾ ਪੋਲੀਟੀਕਲ ਕਰੀਅਰ ਰਿਵਾਈਵ ਕਰਨਾ, ਤੇ ਕਈਆਂ ਨੂੰ ਇਹ ਹੈ ਕਿ ਜਦੋਂ ਜਿਹੜਾ ਵੀ ਕੋਈ ਲੀਡਰ ਬਣੇ ਵੀ ਜਦੋਂ ਆਪਣੀ ਕੈਬਨਿਟ ਤਿਆਰ ਕਰਨ ਵੀ ਸਾਡਾ ਵੀ ਧਿਆਨ ਰੱਖਣ ਕਿ ਸਾਨੂੰ ਕੋਈ ਕੈਬਨਿਟ ਪੋਰਟਫੋਲੀਓ ਕੋਈ ਮਿਲ ਜਾਏ ਜਾਂ ਸਾਨੂੰ ਵੀ ਫਰੰਟ ਬੈਂਚ ਤੇ ਕੋਈ ਸੀਟ ਮਿਲ ਜਾਏ,
ਕੁਛ ਟਿਕਟ ਮਿਲ ਜਾਵੇ, ਇਲੈਕਸ਼ਨ ਲੜਨ ਦਾ ਮੌਕਾ ਮਿਲ ਜਾਵੇ,
ਮੌਕਾ ਮਿਲ ਜਾਏ, ਕਿਤੇ ਕੋਈ ਵਧੀਆ ਅਪੁਆਇੰਟਮੈਂਟ ਹੀ ਹੋ ਜਾਏ, ਸਮਝਦੇ ਹੋ ਵੀ ਕੁਛ ਨਾ ਕੁਛ ਸਾਡਾ
ਗੈਟ ਇਨ ਦ ਗੁੱਡ ਬੁੱਕਸ,
ਗੁੱਡ ਬੁੱਕਸ, ਪਰ ਸਾਡਾ ਧਿਆਨ ਰੱਖਿਓ ਜੀ, ਬਸ ਇੱਡੀ ਗੱਲ ਆ ਵੀ ਤੁਹਾਨੂੰ ਅਸੀਂ ਇੰਨੇ ਬੰਦੇ ਇਕੱਠੇ ਕਰਕੇ ਦੇ ਦਿੱਤੇ, ਇੰਨੇ ਪੈਸੇ ਇਕੱਠੇ ਕਰਕੇ ਦੇ ਦਿੱਤੇ ਕਿ ਇੰਨੇ ਬੰਦੇ ਮੇਰੇ ਮਗਰ ਲੱਗੇ ਹੋਏ ਨੇ, ਇਹ ਹੁਣ ਤੁਹਾਨੂੰ ਸਪੋਰਟ ਕਰਨਗੇ,
ਜਦੋਂ ਮੈਂ ਤੁਹਾਡੀ ਕੀਤਾ ਫਿਰ ਜਿਹੜਾ 300 ਬੰਦਿਆਂ ਨੇ ਮੇਰੇ ਹੱਕ ਸਾਈਨ ਕਰਕੇ ਦਿੱਤੇ ਨੇ, ਆਹ ਵੋਟਾਂ ਤੁਹਾਨੂੰ ਪੈ ਜਾਣ,
ਆਈ ਸਕ੍ਰੈਚ ਯੋਰ ਬੈਕ ਯੂ ਸਕ੍ਰੈਚ
ਮਾਈਨ, ਕਿਉਂਕਿ ਜਦੋਂ ਵਾਸੂ ਜੀ ਲੀਡਰਸ਼ਿਪ ਰੇਸ ਹੋਣੀ ਆ ਜਿਹੜੀਆਂ ਹੁਣ, ਕਿਉਂਕਿ ਅੱਛਾ ਜਿਹੜੀ ਲੀਡਰਸ਼ਿਪ ਰੇਸ ਆ ਉਹ 343 ਰਾਈਡਿੰਗ ਦੇ ਹਿਸਾਬ ਨਾਲ ਹੋਣੀਆਂ ਹੁਣ, ਕਿਉਂਕਿ ਅਗਲਾ ਇਲੈਕਸ਼ਨ ਮੌਜੂਦਾ ਸਮੇਂ ਸਾਡੇ 338 MP ਨੇ, ਪਰ ਅਗਲੇ ਇਲੈਕਸ਼ਨ ਦੇ ਵਿੱਚ ਹੋਣੀਆਂ ਨੇ 343 ਰਾਈਡਿੰਗਸ, ਸੋ 343 ਦੇ ਹਿਸਾਬ ਨਾਲ ਲੀਡਰਸ਼ਿਪ ਰੇਸ ਹੋਣੀ ਆ, ਹਰ ਰਾਈਡਿੰਗ ਨੂੰ 100 ਪੁਆਇੰਟਸ ਅਲੋਟ ਕੀਤੇ ਹੋਏ ਨੇ, ਸੋ ਉਹਦੇ ਵਿੱਚੋਂ ਉਹ ਕਿੰਨੇ ਹੋ ਗਏ ਫਿਰ 34,300 ਪੁਆਇੰਟ ਹੋ ਗਏ ਜੇ 100 ਪੁਆਇੰਟਸ ਚੋਂ, ਸੋ ਉਹਦੇ ਵਿੱਚੋਂ ਤੁਸੀਂ ਲਾ ਲਓ ਵੀ 17,151 ਪੁਆਇੰਟ ਜਿਹੜਾ ਲੀਡਰ ਲੈ ਗਿਆ, ਜਿਹੜਾ ਕੈਂਡੀਡੇਟ ਲੈ ਗਿਆ, ਉਹ ਲਿਬਰਲ ਪਾਰਟੀ ਦਾ ਲੀਡਰ ਬਣ ਜਾਏਗਾ। ਸੋ ਜਿਹੜੀ ਉਹ ਗੱਲ ਹੈ ਨਾ ਕਿ 300 ਸਿਗਨੇਚਰਸ ਘੱਟੋ ਘੱਟ 3 ਸੂਬਿਆਂ ਤੋਂ ਵੱਖੋ ਵੱਖਰੀ ਜੁਰਿਸਡਿਕਸ਼ਨਸ ਤੋਂ ਚਾਹੀਦੇ ਨੇ, ਕਿਉਂਕਿ ਜਦੋਂ ਲੀਡਰਸ਼ਿਪ ਦੀਆਂ ਵੋਟਾਂ ਪੈਣੀਆਂ ਨੇ ਉਹ ਵੀ ਫਿਰ ਹਰ ਰਾਈਡਿੰਗ ਦੇ ਵਿੱਚੋਂ ਜਿਹੜੀ ਵੋਟ ਹੈ ਉਹਦੇ ਮੁਤਾਬਕ ਉਹ ਪੁਆਇੰਟਸ ਗਿਣੇ ਜਾਣੇ ਨੇ। ਸੋ ਇੱਦਾਂ ਨਹੀਂ ਹੋਏਗਾ ਲੀਡਰਸ਼ਿਪ ਰੇਸ ਦੇ ਵਿੱਚ ਕਿ ਸਿਰਫ ਇੱਕੋ ਸੂਬੇ ਦੇ ਲੋਕਾਂ ਨੇ ਸਾਰੀਆਂ ਵੋਟਾਂ ਪਾ ਕੇ ਲੀਡਰ ਜਿਤਾ ਦਿੱਤਾ, ਉਹਦੀ ਕੰਟਰੀ ਵਾਈਡ ਪਾਪੂਲੈਰਿਟੀ ਜ਼ਰੂਰੀ ਹੈ।
ਜਿਹੜੀਆਂ MPs ਦੀਆਂ ਐਂਡੋਰਸਮੈਂਟਸ ਨੇ
ਉਹ ਜ਼ਰੂਰੀ
ਹੈ, ਵੈਰੀ ਇੰਪੋਰਟੈਂਟ,
ਕਰੈਕਟ, ਐਗਜੈਕਟਲੀ। ਯਾਰ ਇੱਕ ਗੱਲ ਦੱਸੋ, ਜਿਹੜੇ ਉਹ ਗ੍ਰੈਂਡ ਚੀਫ ਹੈਗੇ ਨੇ ਪ੍ਰੈਜ਼ੀਡੈਂਟ ਆਫ ਦ BC ਯੂਨੀਅਨ ਆਫ
ਇੰਡੀਅਨ ਚੀਫ
BC ਇੰਡੀਅਨ ਚੀਫ ਗ੍ਰੈਂਡ ਚੀਫ ਸਟੂਅਰਟ ਫਿਲਿਪ,
ਹਾਂਜੀ,
ਉਹਨਾਂ ਨੇ ਪਰਸੋਂ ਗੱਲ ਕਰਤੀ ਸੀ ਵੀ ਜਿਹੜੀ ਨਾਰਦਰਨ ਗੇਟਵੇ ਪਾਈਪਲਾਈਨ ਆ ਜਿਹੜੀ ਕਿ 2016 ਦੇ ਵਿੱਚ ਇਫੈਕਟਿਵਲੀ ਉਹਨੂੰ ਰੱਦੀ ਕਰ ਦਿੱਤਾ ਗਿਆ ਸੀ, ਵੀ ਉਹ ਬਣਾ ਲੈਣੀ ਚਾਹੀਦੀ ਆ ਹੁਣ, ਵੀ ਕਿਉਂਕਿ ਜੇ ਅਸੀਂ ਨਹੀਂ ਅਜਿਹਾ ਕਰਾਂਗੇ ਤਾਂ ਡੋਨਲਡ ਟਰੰਪ ਨੇ ਤਾਂ ਇਨਫਰਾਸਟ੍ਰਕਚਰ ਆਪਣੇ ਵਾਲੇ ਪਾਸੇ ਬਣਾਈ ਜਾਣਾ ਅਤੇ ਅਸੀਂ ਹੋਰ ਪਛੜਦੇ ਰਹਾਂਗੇ। ਹੁਣ ਜਿਹੜੇ ਇਹ ਗ੍ਰੈਂਡ ਚੀਫ ਸਟੂਅਰਟ ਫਿਲਿਪ ਨੇ, ਹੀ ਵਾਜ ਵਨ ਆਫ ਦੋਜ ਇੰਡੀਵਿਜੁਅਲਸ ਜਿਨ੍ਹਾਂ ਨੇ ਡਟ ਕੇ ਮੁਖਾਲਫਤ ਕੀਤੀ ਸੀ ਨਾਰਦਰਨ ਗੇਟਵੇ ਪਾਈਪਲਾਈਨ ਦੀ। ਕੱਲ੍ਹ ਅਸੀਂ ਉਹਦੇ ਬਾਰੇ ਬੜੀ ਡਿਟੇਲ 'ਚ ਗੱਲ ਕੀਤੀ ਉਸ ਪਾਈਪਲਾਈਨ ਬਾਰੇ, ਜਿਹਨੇ ਐਡਮਿੰਟਨ ਤੋਂ ਕਿਟੀਮੈਟ ਤੱਕ ਜਿਹੜਾ ਤੇਲ ਸੀਗਾ ਕੱਚਾ ਤੇਲ ਉਹ ਲੈ ਕੇ ਆਉਣਾ ਸੀ ਅਲਬਰਟਾ ਤੋਂ ਡੈਲਿਊਟਿਡ ਬਿਟਮਿਨ, ਉਦੋਂ ਇਹਨਾਂ ਨੇ ਕੀਤੀ ਮੁਖਾਲਫਤ। ਪਰਸੋਂ ਇਹਨਾਂ ਨੇ ਕਹਿਤਾ ਵੀ ਬਣਾ ਲੈਣੀ ਚਾਹੀਦੀ ਪਾਈਪਲਾਈਨ, ਸਾਨੂੰ ਵੀ ਪੜ੍ਹਨੇ ਪਾਤਾ ਵੀ ਭਾਈ ਦੇਖ ਲਈਏ ਵੀ ਇਹ ਸਾਰੀ ਪਾਈਪਲਾਈਨ ਦਾ ਮੁੱਦਾ ਕੀ ਸੀਗਾ, ਰਿਵਾਈਜ਼ ਕਰ ਲਈਏ। ਯਾਰ ਕੱਲ੍ਹ ਆਪਣੀ ਗੱਲ ਤੋਂ ਹੁਣ ਉਹ ਮੁੱਕਰ ਗਏ, ਕਹਿੰਦੇ ਨਹੀਂ ਨਹੀਂ ਮਾਫ਼ੀ ਮੰਗਦਾ, ਗਲਤ ਕਿਆ ਹੋ ਗਿਆ,
ਕੁਛ ਮਜਬੂਰੀਆਂ ਤੋਂ ਰਹੀ ਹੋਊਗੀ,
ਹਾਂ
ਕੋਈ ਬੇਵਫਾ ਨਹੀਂ ਹੁੰਦਾ। ਸੋ ਇਹਨਾਂ ਇਹ ਵੀ ਵਿਜੇ ਜੀ ਹੁਣ ਇਲੈਕਟਿਡ ਚੀਫ ਨੇ, ਤੇ ਸੋ ਇਹਨਾਂ ਨੂੰ ਵੀ ਆਪਣੀ ਕੁਰਸੀ ਪਿਆਰੀ ਆ,
ਇਲੈਕਟਿਡ
ਕੁਰਸੀ ਪਿਆਰੀ ਆ। ਸੋ ਕੱਲ ਸਟੇਟਮੈਂਟ ਜਾਰੀ ਕਰ ਦਿੱਤੀ ਗਈ ਯੂਨੀਅਨ ਆਫ BC ਇੰਡੀਅਨ ਚੀਫ ਵੱਲੋਂ,
ਹਾਂਜੀ,
ਤੇ ਉਹਦੇ ਵਿੱਚ ਪੂਰੀ ਕਲੈਰੀਫਿਕੇਸ਼ਨ ਦਿੱਤੀ ਗਈ ਤੇ ਸਟੂਅਰਟ ਫਿਲਿਪ ਕੋਲੋਂ, ਆਪਣੇ ਪ੍ਰੈਜ਼ੀਡੈਂਟ ਕੋਲੋਂ ਗ੍ਰੈਂਡ ਚੀਫ ਸਟੂਅਰਟ ਫਿਲਿਪ ਕੋਲੋਂ ਮਾਫ਼ੀ ਮੰਗਵਾਈ ਗਈ
ਜੀ।
ਤੇ ਉਸ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਬੜਾ ਕਲੀਅਰਲੀ ਹੁਣ ਲਿਖਿਆ, ਕਹਿੰਦੇ ਆਈ ਡੂ ਨਾਟ ਸਪੋਰਟ ਰਿਸਾਸੀਟੇਟਿੰਗ ਡੈਡ ਪ੍ਰੋਜੈਕਟਸ, ਡੈਡ ਪ੍ਰੋਜੈਕਟ, ਸੋ ਐਡਜੈਕਟਿਵ ਦੇਖੋ ਕਿਹੋ ਜਿਹੇ ਨੇ ਹੁਣ, ਸੱਚ ਐਜ਼ ਦ ਫੇਲਡ ਨਾਰਦਰਨ ਗੇਟਵੇ ਪਾਈਪਲਾਈਨ ਵਿਚ ਵੁੱਡ ਹੈਵ ਬਿਨ ਐਨ ਐਬਸੋਲੂਟ ਡਿਜ਼ਾਸਟਰ ਫੋਰ ਅਵਰ ਲੈਂਡਸ ਐਂਡ ਵਾਟਰਸ। ਤੇ ਫਿਰ ਬਾਅਦ ਕਹਿੰਦੇ ਆਈ ਸਿੰਸੀਅਰਲੀ ਅਪੋਲੋਜਾਈਜ਼ ਫੋਰ ਐਨੀ ਕਨਫਿਊਜ਼ਨ ਔਨ ਦਿਸ ਪੁਆਇੰਟ, ਹਾਂ ਕਨਫਿਊਜ਼ਨ ਹੋ ਗਈ ਨਾ ਥੋੜ੍ਹੀ ਜਿਹੀ। ਤੇ ਕਹਿੰਦੇ ਹਿਜ਼, ਸੋ ਫਿਰ ਉਹਨਾਂ ਨੇ ਨਾਲ ਕਿਹਾ, ਕਹਿੰਦੇ ਵੀ ਜੋ ਅਸੀਂ 2016 ਦੇ ਵਿੱਚ ਤੇ ਉਸ ਤੋਂ ਪਹਿਲਾਂ ਜਿਹੜੇ ਕੋਈ ਵਿਰੋਧ ਪ੍ਰਦਰਸ਼ਨ ਕੀਤੇ ਇਸ ਪਾਈਪਲਾਈਨ ਦੇ ਖਿਲਾਫ, ਕਹਿੰਦੇ ਮੈਨੂੰ ਉਸਦਾ ਬੜਾ ਮਾਣ ਆ, ਆਮ ਵੈਰੀ ਪ੍ਰਾਊਡ ਆਫ ਦੈਟ। ਤੇ ਨਾਲ ਉਹਨਾਂ ਨੇ ਕਿਹਾ ਵੀ ਈਵਨ, ਕਹਿੰਦੇ ਇਟ ਵਾਜ਼ ਐਨ ਐਬਸੋਲੂਟ ਆਨਰ ਐਂਡ ਪ੍ਰਿਵਿਲੇਜ ਉਹਦਾ ਵਿਰੋਧ ਕਰਨਾ। ਤੇ ਨਾਲ ਕਹਿੰਦੇ ਜਿਹੜੇ ਲੋਕਾਂ ਨੇ ਉਸ ਪ੍ਰੋਟੈਸਟ ਦੇ ਵਿੱਚ ਸਾਥ ਦਿੱਤਾ, ਉਹਦੇ ਵਿੱਚ ਸ਼ਿਰਕਤ ਕੀਤੀ, ਉਹਨਾਂ ਨੂੰ ਵੀ ਕਹਿੰਦੇ ਵਧਾਈ ਹੋਵੇ। ਤੇ ਨਾਲ ਉਹਨਾਂ ਨੇ ਫਿਰ ਕਲੈਰੀਫਿਕੇਸ਼ਨ ਉਸ ਸਟੇਟਮੈਂਟ ਦੇ ਵਿੱਚ ਇਹ ਹੈ, ਕਹਿੰਦੇ ਯੂਨੀਅਨ ਆਫ BC ਇੰਡੀਅਨ ਚੀਫਸ ਹੈਜ਼ ਅ ਲੌਂਗ ਹਿਸਟਰੀ ਆਫ ਰੈਜ਼ੋਲਿਊਸ਼ਨਸ ਫਰੋਮ ਚੀਫਸ ਕਾਊਂਸਲ ਅਪੋਜ਼ਿੰਗ ਲਾਰਜ ਸਕੇਲ, ਐਡਜੈਕਟਿਵ ਦੇਖਿਓ, ਡਿਸਟਰਕਟਿਵ ਰਿਸੋਰਸ ਪ੍ਰੋਜੈਕਟਸ ਇਨਕਲੂਡਿੰਗ ਐਨਬ੍ਰਿਜ, ਨਾਰਦਰਨ ਗੇਟਵੇ ਤੇ ਹੋਰ ਪਾਈਪਲਾਈਨਸ, ਦਿਸ ਮੈਂਡੇਟ ਹੈਜ਼ ਨਾਟ ਚੇਂਜਡ। ਸੋ ਇਹ ਹੁਣ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ, ਪ੍ਰੋਪਰ ਇੱਕ ਯੂ ਟਰਨ ਮਰਾਇਆ ਗਿਆ ਕਿ ਵੀ ਭਾਈ ਤੁਸੀਂ
ਇਹ ਤਾਂ ਧੂ ਕੇ ਵਾਪਸ ਲਿਆਂਦਾ ਗਿਆ।
ਐਗਜੈਕਟਲੀ
ਤੁਸੀਂ ਇਹ ਦੇਖੋ ਜੇ ਕੱਲ ਵਾਲੇ ਦੇਖੋ ਐਨਬ੍ਰਿਜ ਨੇ ਇਹ ਪਾਈਪਲਾਈਨ ਬਣਾਉਣੀ ਸੀ, ਓਰੀਜਨਲ ਪ੍ਰਪੋਜ਼ਲ ਉਹਨਾਂ ਦੀ ਸੀ ਮੈਨੀ ਮੈਨੀ ਈਅਰਸ ਅਗੋ। ਐਨਬ੍ਰਿਜ ਵਾਲਿਆਂ ਨੇ ਪਰਸੋਂ ਹੀ ਕਹਿਤਾ ਸੀ ਵੀ ਹੁਣ ਨਹੀਂ ਅਸੀਂ ਦਿਲਚਸਪੀ ਰੱਖਦੇ। ਜੇ ਕਿਤੇ ਵਾਸੂ ਜੀ ਕੋਈ ਕੰਪਨੀ ਸੋਚ ਰਹੀ ਹੋਵੇ ਵੀ ਅੱਛਾ ਯਾਰ ਹੁਣ ਐਪੀਟਾਈਟ ਹੈਗਾ ਪਾਈਪਲਾਈਨ ਦਾ, ਉਹ ਮੇ ਬੀ ਉਹਨਾਂ ਨੇ ਕੋਈ ਮੀਟਿੰਗ ਮੂਟਿੰਗ ਸੱਦੀ ਹੋਵੇ ਵੀ ਆਓ ਜਰਾ ਬਹਿ ਕੇ ਗੱਲ ਕਰੀਏ, ਕਰੀਏ ਪ੍ਰਪੋਜ਼ਲ ਦੁਆਰਾ ਰਿਵਾਈਵ। ਉਹ ਮੀਟਿੰਗ ਦੇ ਉੱਪਰ ਤਾਂ ਠੰਡਾ ਪਾਣੀ ਐਨ ਪੂਰਾ ਪੈ ਗਿਆ ਕੱਲ, ਕਿਉਂਕਿ ਇਸ ਤਰ੍ਹਾਂ ਦਾ ਇਹੋ ਜਿਹਾ ਯੂ ਟਰਨ ਵੱਜਿਆ। ਜ਼ਮਾਨਾ ਬੜਾ ਤੇਜ਼ ਹੋ ਗਿਆ ਵਾਸੂ ਜੀ, ਇਸ ਗੱਲ ਦਾ ਵੀ ਪ੍ਰਤੀਕ ਆ। ਅਸੀਂ ਕਹਿੰਦੇ ਆ ਨਾ ਕਿ ਦੁਨੀਆਂ ਬੜੀ ਤੇਜ਼ ਹੋ ਚੁੱਕੀ ਆ, ਫਾਸਟ ਹੋ ਚੁੱਕੀ ਆ, ਹੈ ਨਾ, ਰਫ਼ਤਾਰ ਬੜੀ ਹੁਣ ਵੱਧ ਚੁੱਕੀ ਆ। ਆਹ ਵਧੀ ਹੋਈ ਰਫ਼ਤਾਰ ਦਾ ਹੀ ਸੰਕੇਤ ਆ ਇੱਕ ਕਿ ਪਰਸੋਂ ਜਿਹੜੇ ਗ੍ਰੈਂਡ ਚੀਫ ਕਹਿ ਰਹੇ ਸੀ ਵੀ ਪਾਈਪਲਾਈਨ ਬਣਾਉਣ ਵਾਲੇ ਸਾਨੂੰ ਮੁੜ ਵਿਚਾਰ ਕਰ ਲੈਣਾ ਚਾਹੀਦਾ ਵਿਦ ਇਨ ਅ ਮੈਟਰ ਆਫ 12 ਆਵਰਸ ਔਰ 20 ਲੈਸ ਦੈਨ 24 ਆਵਰਸ, ਉਹਨਾਂ ਦਾ ਵਾਸੂ ਜੀ ਬਿਆਨ ਬਦਲ ਗਿਆ,
ਮੁੜ ਆਏ ਨੇ,
ਮੁੜ ਆਏ
ਨੇ ਮੁੜ ਵਿਚਾਰ ਕਰਦੇ ਕਰਦੇ।
ਵਾਸੂ ਜੀ ਬ੍ਰੇਕ
ਨਾ ਦਾ ਪਰਿੰਦੇ ਘਰ ਆ ਜਾ,
ਨਾ ਘਰ ਆ ਜਾ, ਉਹਨਾਂ ਨੇ ਤਾਂ ਉਹ ਤਾਂ ਬਸ ਬਸ ਐਗਜੈਕਟਲੀ ਉਹੀ ਆ, ਐਗਜੈਕਟਲੀ ਉਹੀ ਆ। ਆਪਾਂ ਕੱਲ ਇੱਥੇ ਸਮਾਂ ਬੜਾ ਲਾਇਆ, ਕੱਲ ਸਮਾਂ ਇਸ ਕਰਕੇ ਲਾਇਆ ਕਿਉਂਕਿ ਪਰਸੋਂ ਪੜ੍ਹਨ ਤੇ ਬੜਾ ਸਮਾਂ ਲਾਇਆ।
ਗੁੱਸਾ ਸਾਰੇ ਜਿਹੜੇ ਨੰਬਰ ਕਿੰਨੇ ਕਿਲੋਮੀਟਰ, 1177 ਕਿਲੋਮੀਟਰ,
1177
ਕਿਲੋਮੀਟਰ ਕਿੱਥੋਂ ਜਾਣੀ, ਕਿੱਥੇ ਜਾਣੀ, ਮਸਲਾ ਕੀ ਸੀ, ਕਿਹਨੇ ਕਿਹਨੇ ਵਿਰੋਧ ਕੀਤਾ, ਕਿਹੜੀ ਕਿਹੜੀ ਕੋਈ ਉਹ ਫੈਡਰਲ ਕੋਰਟ।
ਵਾਸੂ ਜੀ ਕੱਲ ਸਮਾਂ ਇਜਾਜ਼ਤ ਨਹੀਂ ਸੀ ਦਿੰਦਾ, ਮੈਂ ਤਾਂ ਹੋਰ ਬਹੁਤ ਕੁਝ ਪੜ੍ਹੀ ਬੈਠਾ ਸੀ ਇਹਦੇ ਬਾਰੇ, ਛੱਡੋ ਹੁਣ ਬ੍ਰੇਕ ਲੈ ਲਈ। ਵਾਸੂ ਜੀ ਹੁਣ ਗੱਲ ਕਰੀਏ ਜਿਹੜੀ ਟਰੰਪ ਵੱਲੋਂ ਟੈਰਿਫ ਦੀ ਥ੍ਰੈਟ ਦਿੱਤੀ ਹੋਈ ਆ, ਉਹਦੇ ਨਾਲ ਨਜਿੱਠਣ ਦੇ ਵਾਸਤੇ ਮੀਟਿੰਗਾਂ ਦੇ ਦੌਰ ਚੱਲ ਰਹੇ ਨੇ, ਅਤੇ ਕੱਲ੍ਹ ਜਿਹੜੀ ਇਸ ਸਿਲਸਿਲੇ 'ਚ ਮੀਟਿੰਗ ਹੋਈ, ਕੱਲ੍ਹ ਵਾਲੀ ਵਰਚੁਅਲ ਮੀਟਿੰਗ ਸੀ, ਉਹਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਜਿਹੜੇ ਸੂਬਾਈ ਪ੍ਰੀਮੀਅਰਸ ਨੇ ਉਹ ਸ਼ਾਮਲ ਹੋਏ। ਡੇਨੀਅਲ ਸਮਿਥ ਅਜੇ ਵੀ ਅਮਰੀਕਾ ਤੋਂ ਨਹੀਂ ਮੁੜੇ, ਉਹ ਉੱਥੋਂ ਚਲੋ ਵੀਡੀਓ ਲਿੰਕ ਰਾਹੀਂ ਹੋ ਗਏ ਸ਼ਾਮਲ। ਪਰ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ
ਸਾਰੇ ਜਿਹੜੇ ਵਰਚੁਅਲ ਮੀਟਿੰਗ,
ਸਾਰੇ ਵਰਚੁਅਲ ਸੀਗੇ, ਹਾਂਜੀ ਸਾਰੇ ਵਰਚੁਅਲ ਸੀ, ਪਰ ਡੇਨੀਅਲ ਸਮਿਥ ਅਜੇ ਅਮਰੀਕਾ ਤੋਂ ਹੀ, ਵਾਸ਼ਿੰਗਟਨ ਦੇ ਵਿੱਚ ਹੀ ਨੇ ਅਜੇ ਵੀ ਕੁਝ ਦਿਨ ਹੋਰ। ਅਤੇ ਹੁਣ ਕੱਲ੍ਹ ਜਿਹੜੀ ਬਾਏ ਕੈਨੇਡੀਅਨ ਕੈਂਪੇਨ, ਹੁਣ ਕੈਨੇਡੀਅਨ ਸਮਾਨ ਖਰੀਦੋ ਅਜਿਹੀ ਕੈਂਪੇਨ ਵਿੱਢਣ ਦੀ ਜਿਹੜੀ ਗੱਲ ਆ, ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਪਰਸੋਂ ਵੀ ਅਜਿਹਾ ਜ਼ਿਕਰ ਕੀਤਾ ਸੀ ਵੀ ਲੇਬਲ ਪੜ੍ਹੋ ਚੀਜ਼ਾਂ ਖਰੀਦਣ ਤੋਂ ਪਹਿਲਾਂ, ਤੁਸੀਂ ਛੁੱਟੀਆਂ ਕੱਟਣ ਜਾਣਾ ਅਮਰੀਕਾ ਨਾ ਜਾਇਓ, ਇੱਥੇ ਆਪਣਾ ਕੈਨੇਡਾ ਦੇ ਵਿੱਚ ਹੀ ਵੀਕੇਸ਼ਨ ਕਰ ਲਓ, ਵੀ ਅਸੀਂ ਇੱਕ ਅਜਿਹਾ ਮੁਲਕ ਜਿਹੜਾ ਹੁਣ ਸਾਨੂੰ ਹਰ ਤਰ੍ਹਾਂ ਨੁਕਸਾਨ ਪਹੁੰਚਾਉਣ ਦੀ ਤਾਕ ਦੇ ਵਿੱਚ ਆ, ਵੀ ਅਸੀਂ ਵੀ ਉਹਨਾਂ ਦੇ ਬਿਜ਼ਨਸਿਸ ਨੂੰ ਸਪੋਰਟ ਕਾਹਤੇ ਕਰਨਾ। ਉਹ ਜਿਹੜੀ ਬਾਏ ਕੈਨੇਡੀਅਨ ਕੈਂਪੇਨ ਵਾਲਾ ਜਿਹੜਾ ਸੁਨੇਹਾ ਸੀ, ਕੱਲ੍ਹ ਥੋੜ੍ਹਾ ਹੋਰ ਐਂਪਲੀਫਾਈ ਕਰਕੇ ਸਾਂਝਾ ਕੀਤਾ ਗਿਆ, ਅਤੇ ਉਹਦੇ ਨਾਲ ਪੈਰਲਲ ਜਿਹੜੀ ਗੱਲ ਚੱਲੀ ਬਾਏ ਕੈਨੇਡੀਅਨ ਦੇ ਨਾਲ, ਵੀ ਭਾਈ ਜਿਹੜੇ ਸਾਡੇ ਆਪਣੇ ਸੂਬੇ ਨੇ ਕੈਨੇਡੀਅਨ, ਹੁਣ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿਹੜੀਆਂ ਕੋਈ ਸਮਾਨ ਪ੍ਰੋਡਿਊਸ ਹੁੰਦਾ, ਉਹ ਜਿਹੜਾ ਨਾਫਟਾ ਜਾਂ ਕਸਮਾ ਹੁਣ ਜੋ ਮਰਜ਼ੀ ਉਹਨੂੰ ਕਹਿ ਲਓ, USMCA ਕਹਿ ਲਓ, ਉਹ ਫ੍ਰੀ ਟ੍ਰੇਡ ਅਗਰੀਮੈਂਟ ਕਰਕੇ ਕੈਨੇਡੀਅਨ ਸੂਬਿਆਂ ਤੋਂ ਅਮਰੀਕਾ ਸਮਾਨ ਵੇਚਣਾ ਸੌਖਾ, ਪਰ ਵਿਦਇਨ ਕੈਨੇਡਾ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਸਮਾਨ ਵੇਚਣਾ ਜਾਂ ਈਵਨ ਮੂਵਮੈਂਟ ਆਫ ਲੇਬਰ, ਉਹ ਬੜੀ ਮੁਸ਼ਕਲ ਆ।
ਯਾ ਸੋ ਇਹਦੇ ਨਾਲ ਹੁਣ ਇਹਦੇ ਨਾਲ ਸੰਬੰਧਿਤ ਕਈ ਸਾਰੇ ਐਸਟੀਮੇਟਸ ਨੇ, ਕਹਿੰਦੇ ਵੀ ਜੇ ਅਸੀਂ ਜਿੰਨੇ ਵੀ ਸਾਡੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਦੇ ਵਿੱਚ ਬੈਰੀਅਰਸ ਨੇ, ਜੇ ਅਸੀਂ ਉਹ ਹਟਾ ਦਈਏ ਤਾਂ ਸਾਡੀ GDP 3-7% ਵੱਧ ਸਕਦੀ ਹੈ।
ਉਧਰੋਂ
7%
ਡੋਨਲਡ ਟਰੰਪ ਦੇ ਟੈਰਿਫਸ ਕਰਕੇ ਜਿਹੜੇ ਵੱਖੋ ਵੱਖਰੇ ਐਸਟੀਮੇਟਸ ਨੇ, ਉਹ ਕਹਿੰਦੇ ਨੇ ਵੀ ਆਹੀ 3.5-4% ਦਾ ਹੀ GDP ਨੂੰ ਉਹਦੇ ਕਰਕੇ ਢਾ ਲੱਗਣੀ ਹੈ।
ਬਿਲਕੁਲ, ਤੇ ਨਾਲ ਸੋ ਡਗ ਫੋਰਡ ਨੇ ਕੱਲ੍ਹ ਇਹ ਕਿਹਾ, ਕਹਿੰਦੇ ਮੈਂ ਸਾਰੇ ਨੰਬਰਸ ਵਗੈਰਾ ਚੈੱਕ ਕੀਤੇ ਨੇ, ਸਾਡੀ GDP ਕਹਿੰਦੇ $50-100 billion ਤੱਕ ਕਹਿੰਦੇ ਇਹਦੇ ਨਾਲ ਵੱਧ ਸਕਦੀ ਹੈ।
ਜਿਹੜੇ ਵਾਸੂ ਜੀ 2022 ਦੇ ਸਟੇਟ ਕੈਨੇਡਾ ਦੇ ਅੰਕੜੇ ਨੇ ਉਹ ਇਹ ਦੱਸਦੇ, ਸੋ ਇਹ ਤਾਂ ਲੋਕਡ ਇਨ ਨੰਬਰਸ ਨੇ ਨਾ ਜੋ ਕਿ ਹੋ ਚੁੱਕਾ ਟ੍ਰੇਡ ਵਿਦ ਇਨ ਦ ਪ੍ਰੋਵਿੰਸਿਸ। 2022 ਦੇ ਵਿੱਚ $528 billion ਦਾ ਟ੍ਰੇਡ ਸੂਬਿਆਂ ਦੇ ਵਿਚਕਾਰ ਹੋਇਆ ਸੀ, ਜੋ ਕਿ ਸਾਡੇ ਟੋਟਲ ਕੈਨੇਡੀਅਨ GDP ਦਾ ਲਗਭਗ 19% ਹਿੱਸਾ ਬਣਦਾ। ਸੋ ਜੇ ਉਹਦੇ ਵਿੱਚੋਂ ਬੈਰੀਅਰਸ ਹਟਾ ਦਿੱਤੇ ਜਾਣਗੇ, ਜੇ ਉਹ ਮੂਵਮੈਂਟ ਆਫ ਗੁੱਡਸ ਸੁਖਾਲੀ ਹੋ ਜਾਂਦੀ ਆ, ਨੋਟ ਜਸਟ ਗੁੱਡਸ ਐਂਡ ਸਰਵਿਸਿਜ਼, ਈਵਨ ਵਾਸੂ ਜੀ ਸਾਨੂੰ ਪਤਾ ਇੱਕ ਸੂਬੇ ਤੋਂ ਆਇਆ ਦੂਜੇ ਸੂਬੇ ਦੇ ਵਿੱਚ ਗਿਆ ਕੋਈ ਹੈਲਥ ਕੇਅਰ ਪ੍ਰੋਫੈਸ਼ਨਲ ਹੋਵੇ, ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਗਏ ਕਈ ਜਿਹੜੇ ਹੋਰ ਟ੍ਰੇਡਸ ਪਰਸਨਸ ਨੇ, ਉਹਨਾਂ ਨੂੰ ਬੜੀਆਂ ਦਿੱਕਤਾਂ ਆਉਂਦੀਆਂ ਨੇ। ਟਰੱਕਿੰਗ ਇੰਡਸਟਰੀ ਆ ਨਾਲ ਗੱਲ ਜੇ ਕਦੀ ਕਰਕੇ ਵੇਖੀਏ, ਉਹ ਦੱਸਣਗੇ ਵੀ ਜਿਸ ਤਰ੍ਹਾਂ ਦੀਆਂ ਕਈ ਹਾਈਟ ਤੇ ਵੇਟ ਦੀਆਂ ਰਿਕੁਆਇਰਮੈਂਟਸ ਨੇ,
ਟਾਇਰ
ਦੀਆਂ ਰਿਕੁਆਇਰਮੈਂਟਸ ਨੇ ਕੁਝ ਸੂਬਿਆਂ ਤੋਂ, ਕੁਝ ਸੂਬਿਆਂ ਦੇ ਵਿੱਚ ਸਪੈਸ਼ਲੀ ਈਸਟਰਨ ਪ੍ਰੋਵਿੰਸਿਸ ਦੇ ਵਿੱਚ ਉਹ ਵੱਖਰੀਆਂ ਨੇ, ਇੱਧਰ ਵੱਖਰੀਆਂ ਨੇ, ਜਿਹਦੇ ਕਰਕੇ ਜੇ ਤੁਹਾਨੂੰ ਲੌਂਗ ਹੌਲ ਟ੍ਰਿਪ ਜੇ ਕੋਈ ਅਕਰੋਸ ਦ ਕੰਟਰੀ ਕਰਨਾ ਪੈਂਦਾ, ਉਹਦੇ ਵਿੱਚ ਫਿਰ ਉਹ ਸਮੱਸਿਆਵਾਂ ਤੇ ਇਨਐਫੀਸ਼ੀਐਂਸੀਜ਼ ਆਉਂਦੀਆਂ ਨੇ।
ਯਾ ਚੱਕਰ ਇਹੀ ਹੈ ਨਾ ਵਿਜੇ ਜੀ, ਫਿਰ ਉਹੀ ਕੁਰਸੀ ਦਾ ਮਾਮਲਾ ਕਿ ਹਰ ਪ੍ਰੋਵਿੰਸ ਦਾ ਜਿਹੜਾ ਪ੍ਰੀਮੀਅਰ ਹੈ ਉਹ ਇਲੈਕਟਿਡ ਲੀਡਰ ਹੈ, ਤੇ ਉਹ ਆਪਣੇ ਸੂਬੇ ਦੇ ਜਿਹੜੇ ਨਿਵਾਸੀ ਨੇ, ਜਿਹੜੇ ਬਿਜ਼ਨੈਸਿਸ ਨੇ, ਉਹਨਾਂ ਨੂੰ ਰਾਜ਼ੀ ਰੱਖਣਾ ਚਾਹੁੰਦਾ, ਖੁਸ਼ ਕਰਨਾ ਚਾਹੁੰਦਾ। ਜਿਵੇਂ ਹਰ ਕੋਈ ਸੂਬਾ ਆਪਣੇ ਸੂਬੇ ਦੀ ਜਿਹੜੀ ਕੋਈ ਉੱਥੇ ਦੀ ਵਾਈਨ ਆ ਉਹਨੂੰ ਪ੍ਰੋਟੈਕਟ ਕਰਨਾ ਚਾਹੁੰਦਾ, ਆਪਣੇ ਸੂਬੇ ਦੀ ਜਿਹੜੇ ਕੋਈ ਡੇਰੀ ਪ੍ਰੋਡਕਟਸ ਨੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਚਾਹੁੰਦਾ। ਸੋ ਇਸੇ ਕਰਕੇ ਹੁਣ ਜਿਹੜੀ ਬੀਸੀ ਦੀ ਵਾਈਨ ਆ ਇੰਨੀ ਪ੍ਰਚਲਿਤ ਆ। ਮੈਂ ਪੜਿਆ ਸੀ ਵੀ ਬਰਾਕ ਓਬਾਮਾ ਨੇ ਵੀ
ਇਨੋਗਰੇਸ਼ਨ ਵੇਲੇ ਨਹੀਂ ਜਿਹੜਾ ਡਿਨਰ ਸੀਗਾ,
ਹਾਂ ਉਹਨਾਂ ਨੇ ਇੱਕ ਡਿਨਰ ਹੋਸਟ ਕੀਤਾ ਸੀ, ਉਹਦੇ ਵਿੱਚ ਉਹਨਾਂ ਨੇ ਓਕਨਾਗਨ ਦੀ ਇਨਸਕਲਿਨ ਕਰਕੇ ਇੱਕ ਵਾਈਨ ਆ ਉਹ ਉਹਨਾਂ ਨੇ ਉੱਥੇ ਸਰਵ ਕੀਤੀ ਸੀ। ਸੋ ਬੜੀ ਮਤਲਬ ਉਹ ਇੰਟਰਨੈਸ਼ਨਲੀ ਸਾਡੀ ਓਕਨਾਗਨ ਦੀ ਵਾਈਨ ਮਸ਼ਹੂਰ ਆ, ਤੇ ਉਹ ਅਸੀਂ ਜੇ ਹੋਰਨਾਂ ਸੂਬਿਆਂ ਨੂੰ ਭੇਜਦੇ ਹਾਂ ਉਹ ਆਪਣੇ ਲਿਕਰ ਸਟੋਰਸ ਵਿੱਚ ਰੱਖਦੇ ਨਹੀਂ ਕਿਉਂਕਿ ਦੇ ਆਰ ਪ੍ਰੋਟੈਕਟਿੰਗ ਦੇਅਰ ਓਨ ਵਾਈਨ ਸੈਕਟਰ। ਸੋ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਪ੍ਰੋਟੈਕਸ਼ਨਿਜ਼ਮ ਵਾਲੀਆਂ ਪਾਲਿਸੀਜ਼ ਨੇ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਦੇ ਵਿੱਚ ਉਹ ਬਹੁਤ ਵੱਡਾ ਹਰਡਲ ਨੇ। ਸੋ ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜੀ ਅਗਲੇ ਹਫ਼ਤੇ ਮੀਟਿੰਗ ਹੋਣ ਜਾ ਰਹੀ ਹੈ ਉਹ ਸਿਰਫ ਤੇ ਸਿਰਫ ਇਸੇ ਮੁੱਦੇ ਦੇ ਉੱਤੇ ਕੇਂਦਰਿਤ ਹੋਏਗੀ ਖਾਸ ਤੌਰ ਤੇ, ਤੇ ਉਹਦੇ ਵਿੱਚ ਸਾਰੇ ਜਿਹੜੇ ਪ੍ਰੀਮੀਅਰਸ ਨੇ ਆਪਣੀ ਆਪਣੀ ਸੂਚੀ ਲੈ ਕੇ ਜਾਣਗੇ, ਇੱਕ ਲਿਸਟ ਬਣਾ ਕੇ ਲੈ ਕੇ ਜਾਣਗੇ ਕਿ ਉਹਨਾਂ ਨੂੰ ਕਿਹੜੇ ਕਿਹੜੇ ਇਸ ਤਰ੍ਹਾਂ ਦੇ ਟ੍ਰੇਡ ਹਰਡਲਸ ਬੈਰੀਅਰਸ ਚੁੱਭਦੇ ਨੇ ਸਭ ਤੋਂ ਜ਼ਿਆਦਾ, ਵੀ ਜਿਹੜੇ ਹਟਾਏ ਜਾਣ ਤਾਂ ਸਾਡੀ GDP ਬਹੁਤ ਜ਼ਿਆਦਾ ਵੱਧ ਸਕਦੀ ਹੈ।
ਵਾਸੂ ਜੀ ਹੁਣ ਇਹਦੇ ਵਿੱਚ ਇੱਕ ਗੱਲ ਇਹ ਵੀ ਆ ਨਾ, ਜਿਹੜੇ ਇੰਟਰ ਪ੍ਰੋਵਿੰਸ਼ੀਅਲ ਬੈਰੀਅਰਸ ਨੇ ਜਿਹੜੀਆਂ ਪਾਈਪਲਾਈਨਸ ਨੇ ਵਿੱਚ ਪਾਉਂਦੀਆਂ ਉਹਦੇ ਵਿੱਚ ਵੀ ਤਾਂ ਇਹੀ ਦਿੱਕਤ ਆਉਂਦੀ ਆ। ਸੋ ਕੀ ਮੇ ਬੀ ਉਸ ਚੀਜ਼ ਦੀ ਐਗਜ਼ੈਂਪਸ਼ਨ ਕਿਊਬੈਕ ਵਾਲਿਆਂ ਨੇ ਜ਼ਰੂਰ ਪਾਲਣੀ ਆ, ਕਿਉਂਕਿ ਹੁਣ ਤੇ ਦੇਖੋ ਜਦੋਂ ਐਨਰਜੀ ਈਸਟ ਪਾਈਪਲਾਈਨ ਬਣਨੀ ਸੀ ਉਦੋਂ ਮੁਖਾਲਫਤ ਓਨਟੈਰੀਓ ਵਾਲੇ ਵੀ ਕਰਦੇ ਸੀ। ਓਨਟੈਰੀਓ 'ਚ ਉਸ ਵੇਲੇ ਸਰਕਾਰ ਸੀਗੀ ਲਿਬਰਲ ਪ੍ਰੋਵਿੰਸ਼ੀਅਲ ਲਿਬਰਲਸ ਦੀ, ਹੁਣ ਉੱਥੇ ਸਰਕਾਰ ਬਦਲ ਚੁੱਕੀ ਹੋਈ ਆ, ਹੁਣ ਪ੍ਰੋਗਰੈਸਿਵ ਕੰਜ਼ਰਵੇਟਿਵ ਵਾਲੇ ਡੱਗ ਫੋਰਡ ਨੇ, ਅਤੇ ਡੱਗ ਫੋਰਡ ਤੇ ਹੁਣ ਐਨਰਜੀ ਈਸਟ ਪਾਈਪਲਾਈਨ ਦਾ ਵੀ ਗਾਹੇ ਬਗਾਹੇ ਜ਼ਿਕਰ ਕਰਨ ਲੱਗੇ ਨੇ, ਪਰ ਕਿਊਬੈਕ ਵਾਲਿਆਂ ਨੇ ਨਹੀਂ ਮੰਨਣਾ। ਕਿਊਬੈਕ ਦੀ ਆਪਾਂ ਕੱਲ੍ਹ ਵੀ ਗੱਲ ਕਰਦੇ ਸੀ ਵੀ ਅਲਬਰਟਾ ਦੇ ਤੇਲ ਦੇ ਰਾਹੀਂ ਜਿਹੜੀ ਮੁਲਕ ਨੂੰ ਟੋਟਲ ਕਮਾਈ ਹੁੰਦੀ ਆ ਉਹਦੇ ਵਿੱਚੋਂ ਇਕੁਅਲਾਈਜੇਸ਼ਨ ਪੇਮੈਂਟਸ ਨਾਲ ਮਿਲਣ ਵਾਲਾ ਚੈੱਕ ਤੇ ਕੈਸ਼ ਕਢਾ ਲੈਂਦੇ ਨੇ, ਪਰ ਜਦੋਂ ਫਿਰ ਗੱਲ ਆਉਂਦੀ ਹੈ ਰਿਸੋਰਸਿਸ ਨੂੰ ਡਿਵੈਲਪ ਕਰਨ ਦੀ ਫਿਰ ਉਹਨੂੰ ਇਨਵਾਇਰਮੈਂਟ ਚੇਤੇ ਆ ਜਾਂਦਾ।
ਤੁਸੀਂ ਦੇਖਿਓ ਜਦੋਂ ਹੁਣ ਸਭ ਤੋਂ ਜ਼ਿਆਦਾ ਪ੍ਰੋਟੈਕਸ਼ਨਿਸਟ ਜੇ ਕੋਈ ਇਸ ਪੂਰੀ ਡਿਸਕਸ਼ਨ ਵਿੱਚ ਹੋਏਗਾ ਉਹ ਡੱਗ ਫੋਰਡ ਨਹੀਂ ਹੋਣਾ,
ਡੱਗ ਫੋਰਡ ਨਹੀਂ ਹੋਣਾ,
ਕਿਉਂ? ਕਿਉਂਕਿ ਉਹਨਾਂ ਦਾ ਇਲੈਕਸ਼ਨ ਉਹਨਾਂ ਨੇ ਕਾਲ ਕਰਨਾ,
ਉਹਨਾਂ ਨੂੰ ਵੈਸੇ ਹੀ ਇਲੈਕਸ਼ਨ ਉਹਨਾਂ ਦਾ ਅਗਲੇ ਸਾਲ ਜੁਲਾਈ 'ਚ ਡਿਊ ਆ,
ਵੀਹ ਸੌ ਛੱਬੀ ਜੁਲਾਈ 'ਚ,
ਪਰ ਉਹ ਤਕਰੀਬਨ ਡੇਢ ਸਾਲ ਅਰਲੀ ਇਲੈਕਸ਼ਨ ਕਾਲ ਕਰਨ ਦੀ ਤਾਕਤ ਨੇ। ਇੱਕ ਵਾਸੂ ਜੀ ਹੁਣ ਕਿਉਂਕਿ ਖਬਰਾਂ ਆਈ ਰਹੀਆਂ ਨੇ ਨਾ ਇੰਟਰਨਲ ਮੈਮੋ ਉਹਨਾਂ ਨੇ ਸਰਕੂਲੇਟ ਕਰਤਾ, ਓਨਟੈਰੀਓ ਦੇ ਵਿੱਚ ਕੁਝ ਜਿਹੜੀਆਂ ਪਾਰਟੀਜ਼ ਨੇ ਜਿਵੇਂ ਲਿਬਰਲ ਪਾਰਟੀ ਅਤੇ ਹੋਰ ਪਾਰਟੀਆਂ ਉਹ ਆਪਣੇ ਉਮੀਦਵਾਰ ਵੀ ਉਹ ਐਲਾਨ ਕਰ ਰਹੇ ਇਹਦੇ ਅਗਲੇ ਪ੍ਰੋਵਿੰਸ਼ੀਅਲ ਇਲੈਕਸ਼ਨ 'ਚ ਫਲਾਨਾ ਬੰਦਾ ਉਮੀਦਵਾਰ ਹੋਏਗਾ। ਦੂਜੀ ਟਾਈਮਲਾਈਨ ਇੱਕ ਇਹ ਵੀ ਆ ਇੰਪੋਰਟੈਂਟ, ਲਿਬਰਲ ਪਾਰਟੀ ਫੈਡਰਲ ਨੇ ਆਪਣਾ ਲੀਡਰ ਚੁਣਨਾ 9 ਮਾਰਚ ਨੂੰ, ਦੇਰ ਇਜ਼ ਅ ਵੈਰੀ ਸਟਰੋਂਗ ਪੋਸੀਬਿਲਿਟੀ ਕਿ ਫੈਡਰਲ ਇਲੈਕਸ਼ਨ ਮਈ ਦੇ ਵਿੱਚ ਹੋ ਸਕਦਾ। ਮਈ ਦੇ ਵਿੱਚ ਇਲੈਕਸ਼ਨ ਦੇ ਵਿੱਚ ਜੇ ਕਿਤੇ ਵਾਸੂ ਜੀ ਲਿਬਰਲ ਪਾਰਟੀ ਦੇ ਜਿਹੜੇ ਵੀ ਅਗਲੇ ਲੀਡਰ ਬਣਦੇ ਨੇ, ਐਗਜ਼ਾਮਪਲ ਜੇ ਚਲੋ ਮਾਰਕ ਕਾਰਨੀ ਬਣਦੇ ਨੇ ਜਾਂ ਕ੍ਰਿਸਟੀਆ ਫ੍ਰੀਲੈਂਡ ਬਣਦੇ ਨੇ ਕਿਉਂਕਿ ਜਸਟਿਨ ਟਰੂਡੋ ਹੋ ਗਏ ਨੇ ਲਾਂਬੇ, ਜੇ ਉਸ ਇਲੈਕਸ਼ਨ ਕਰਕੇ ਫੈਡਰਲ ਲਿਬਰਲਸ ਦਾ ਆਧਾਰ ਥੋੜ੍ਹਾ ਮਜ਼ਬੂਤ ਹੋ ਜਾਂਦਾ ਅਤੇ ਓਨਟੈਰੀਓ ਦੇ ਵਿੱਚ ਸੀਟਾਂ ਵੀ ਚੰਗੀਆਂ ਨੇ, ਓਨਟੈਰੀਓ ਦੇ ਵਿੱਚ ਫੈਡਰਲ ਲਿਬਰਲਸ ਦਾ ਮਜ਼ਬੂਤ ਹੋਇਆ ਆਧਾਰ ਡੱਗ ਫੋਰਡ ਵਾਸਤੇ ਵੀ ਖਤਰੇ ਦੀ ਘੰਟੀ ਹੋਏਗਾ। ਸੋ ਇਸ ਕਰਕੇ ਉਹ ਚਾਹੁਣਗੇ ਕਿ ਫੈਡਰਲ ਇਲੈਕਸ਼ਨ ਦੀ ਇਸ ਤੋਂ ਪਹਿਲਾਂ ਕਿ ਉਹਦਾ ਬਿਗੁਲ ਵੱਜੇ ਉਹ ਪ੍ਰੋਵਿੰਸ਼ੀਅਲ ਇਲੈਕਸ਼ਨ ਕਰਾ ਕੇ ਪਹਿਲਾਂ ਹੀ ਇਸ ਵੇਲੇ ਸਥਿਤੀ ਨੂੰ ਹੋਂਜ ਲੈਣ, ਕਿਉਂਕਿ ਇਸ ਵੇਲੇ ਜੇ ਜਿਹੜਾ ਇੱਕ ਪਿਛਲੇ ਦਿਨਾਂ ਦੇ ਵਿੱਚ ਲੀਡਰਸ਼ਿਪ ਦਾ ਇੱਕ ਲੈਕ ਆਫ ਲੀਡਰਸ਼ਿਪ ਜਾਂ ਇੱਕ ਉਹ ਵੈਕਿਊਮ ਨਜ਼ਰ ਆਉਂਦਾ ਸੀ, ਡੱਗ ਫੋਰਡ ਨੇ ਉਹਦੇ 'ਚ ਆ ਕੇ ਉਹ ਟੋਪੀ ਪਾ ਕੇ ਜਿਹੜੀ ਉਹ ਸੀ ਕੈਨੇਡਾ ਇਜ਼ ਨੋਟ ਫੋਰ ਸੇਲ ਐਂਡ ਆਲ, ਉਹਨਾਂ ਨੇ ਆਪਣੀ ਪ੍ਰੋਫਾਈਲ ਕਾਫੀ ਬਿਲਡ ਕੀਤੀ ਆ।
ਕਾਉਂਸਲ ਆਫ ਦ ਫੈਡਰੇਸ਼ਨ ਦੀ ਚੇਅਰਮੈਨਸ਼ਿਪ ਨੂੰ ਜੇ ਕਿਸੇ ਵਿਅਕਤੀ ਨੇ ਕਿਸੇ ਪ੍ਰੀਮੀਅਰ ਨੇ ਐਕਸਪਲੋਇਟ ਕੀਤਾ ਅੱਜ ਤੱਕ ਉਹ ਡੱਗ ਫੋਰਡ ਨੇ ਕੀਤਾ। ਦਿਸ ਇਜ਼ ਹਾਊ ਇਟਸ ਡਨ।
ਜੀ ਜੀ।
ਸੋ ਉਹਨਾਂ ਨੇ ਸਿਖਾਇਆ ਬਾਕੀ ਪ੍ਰੀਮੀਅਰਸ ਨੂੰ ਕਿ ਵੀ ਇਹ ਵੀ ਇੱਕ ਅਹੁਦਾ ਹੈ ਜਿਹਨੂੰ ਤੁਸੀਂ ਸੀਰੀਅਸਲੀ ਲੈ ਕੇ ਆਪਣੀ ਪੋਲੀਟੀਕਲ ਪ੍ਰੋਫਾਈਲ ਵਧਾ ਸਕਦੇ ਹੋ।
ਕਰੈਕਟ।
ਵਿਜੇ ਜੀ ਹੁਣ ਉਹ ਕਾਰਨ ਕੀ ਦੱਸ ਰਹੇ ਨੇ ਅਰਲੀ ਇਲੈਕਸ਼ਨ ਕਾਲ ਕਰਨ ਦਾ? ਕਹਿੰਦੇ ਜੀ ਉਧਰੋਂ ਡੋਨਲਡ ਟਰੰਪ ਆ ਗਏ,
ਸਟਰੋਂਗ ਮੈਂਡੇਟ ਚਾਹੀਦਾ,
ਸਟਰੋਂਗ ਮੈਂਡੇਟ ਚਾਹੀਦਾ। ਉੱਥੇ 124 ਸੀਟਾਂ ਨੇ ਪ੍ਰੋਵਿੰਸ਼ੀਅਲ ਪਾਰਲੀਮੈਂਟ ਵਿੱਚ, ਇਸ ਵੇਲੇ 83 ਨੇ ਉਹਨਾਂ ਦੇ ਕੋਲ।
ਮੈਂ ਇਲੈਕਸ਼ਨ ਸੀ ਕੁਝ ਬੰਦੇ ਹੁੰਦੇ ਹੋ ਗਏ ਸੀ ਇੰਡੀਪੈਂਡੈਂਟ ਵਗੈਰਾ ਜਾਂ ਦਰਬਾਰ ਹੋਏ।
ਚਲੋ 80 ਦੇ ਨੇੜੇ ਤੇਰੇ ਸੀਟਾਂ,
ਹੀ ਹਸ ਗਾਟ ਅਬਾਊਟ 64% ਆਫ ਦ ਸੀਟਸ ਇਨ ਦ
ਪ੍ਰੋਵਿੰਸ਼ੀਅਲ ਪਾਰਲੀਮੈਂਟ,
ਇਨ ਦ ਪ੍ਰੋਵਿੰਸ਼ੀਅਲ ਪਾਰਲੀਮੈਂਟ।
ਤੇ ਉਹ ਹੁਣ ਜਿਹੜੀਆਂ ਬੋਨੀ ਕ੍ਰੋਮਬੀ ਤੇ ਉਧਰੋਂ ਐਨਡੀਪੀ ਦੇ ਲੀਡਰ, ਉਹ ਕਹਿ ਰਹੇ ਨੇ ਭਾਈ ਤੁਮ ਚਾਹਤੇ ਕਿਆ ਹੋ, ਇਸ ਤੋਂ ਜ਼ਿਆਦਾ ਹੋਰ ਸਟਰੋਂਗ ਮੈਂਡੇਟ ਕਿਹੜੀ ਭਾਲਦੇ ਹੋ? ਵੀ ਉਹਨਾਂ ਦਾ ਕਹਿਣਾ ਇਹ ਵੀ ਜੇ ਡੋਨਲਡ ਟਰੰਪ ਨਾਲ ਡੀਲ ਕਰਨਾ ਇੱਕ ਸਟੇਬਲ ਇੱਕ ਸਟਰੋਂਗ ਸਰਕਾਰ ਹੋਣੀ ਚਾਹੀਦੀ ਆ। ਹੁਣ ਜੇ ਕੋਈ ਮਾਈਨੋਰਿਟੀ ਸਰਕਾਰ ਹੋਵੇ ਉਹ ਇਦਾਂ ਦੀ ਗੱਲ ਕਰੇ, ਜਾਂ ਫੋਰ ਦੈਟ ਮੈਟਰ ਸਾਡੀ ਬੀਸੀ ਐਨਡੀਪੀ ਸਰਕਾਰ ਵੀ ਜੇ ਗੱਲ ਕਰੇ, ਉਹਨਾਂ ਦੇ ਕੋਲ ਰੇਜ਼ਰ ਥਿਨ ਮੈਜੋਰਿਟੀ ਆ, ਉਹ ਗੱਲ ਤੁਹਾਨੂੰ ਫਿਰ ਵੀ ਕਿਸੇ ਹੱਦ ਤੱਕ ਸਮਝ ਆ ਜਾਏਗੀ ਆ। ਚਲੋ ਵੀ ਜਿਵੇਂ ਆਪਾਂ ਕੋਵਿਡ-19 ਵੇਲੇ ਵੀ ਵੇਖਿਆ ਕਿ ਉਦੋਂ ਬੜੀਆਂ ਅਰਲੀ ਇਲੈਕਸ਼ਨ ਫੈਡਰਲ ਵੀ ਕਾਲ ਹੋਇਆ ਬੀਸੀ ਵਿੱਚ ਵੀ, ਉਦੋਂ ਵੀ ਇਹੀ ਕਿਹਾ ਗਿਆ ਸੀ ਵੀ ਨੀਡ ਅ ਸਟਰੋਂਗ ਮੈਂਡੇਟ ਟੂ ਡੀਲ ਵਿਦ ਕੋਵਿਡ-19 ਰਿਕਵਰੀ। ਉਦੋਂ ਗੱਲ ਚਲੋ ਲੋਕਾਂ ਨੇ ਮੰਨ ਵੀ ਲਈ, ਉਹਨਾਂ ਨੇ ਦੁਬਾਰਾ ਜਿਤਾ ਵੀ ਦਿੱਤਾ, ਉਹਨਾਂ ਨੇ ਪੈਸੇ ਵਗੈਰਾ ਵੀ ਵੰਡੇ, ਉਹ ਅਲੱਗ ਇੱਕ ਮਾਹੌਲ ਸੀ। ਪਰ ਜਿਨ੍ਹਾਂ ਦੇ ਕੋਲ ਤਕਰੀਬਨ 80 ਸੀਟਾਂ ਹੋਣ 124 ਦੇ ਵਿੱਚੋਂ, ਤੇ ਉਹ ਕਹਿ ਰਹੇ ਹੁਣ ਸਾਨੂੰ ਸਟਰੋਂਗ ਮੈਂਡੇਟ ਚਾਹੀਦਾ, ਉਹ ਗੱਲ ਤਾਂ ਫਿਰ ਹਲਕ ਥਾਨੂੰ ਉਤਰਦੀ ਨਹੀਂ,
ਮੇਰੀ ਪੋਲਿਟਿਕਸ ਆ। ਦੂਜਾ ਦੂਜੀ ਗੱਲ ਉਧਰੋਂ ਟਰੰਪ ਦੇ ਟੈਰਿਫਸ ਕਰਕੇ ਜੇ ਸੱਚਮੁੱਚ ਓਨਟੈਰੀਓ ਦੇ ਵਿੱਚ ਜੋਬਸ ਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ, ਉਹਦੇ ਕਰਕੇ ਜਿਹੜੀ ਸਮੇਂ ਦੀ ਸਰਕਾਰ ਆ ਉਹਦੀ ਗਾਜ਼ ਤਾਂ ਉਹਦੇ ਸਿਰ 'ਤੇ ਡਿੱਗਣੀ ਆ। ਸੋ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਨੂੰ ਵੀ ਅਵੋਇਡ ਕਰਨਾ ਚਾਹੁੰਦੇ ਨੇ, ਮਲਟੀਪਲ ਰੀਜ਼ਨਸ ਨੇ। ਸੋ ਓਨਟੈਰੀਓ ਦੇ ਵਿੱਚ ਇਸ ਵੇਲੇ ਸੂਬਾਈ ਸਿਆਸਤ ਦੇ ਵਿੱਚ ਇਹ ਵੀ ਇੱਕ ਬੜੀ ਦਿਲਚਸਪ ਸਥਿਤੀ ਬਣੀ ਹੋਈ ਆ ਕਿ ਸੱਚਮੁੱਚ ਅਰਲੀ ਇਲੈਕਸ਼ਨ ਕਾਲ ਹੁੰਦਾ, ਬਾਏ ਆਲ ਇੰਡੀਕੇਸ਼ਨਸ ਦੇਰ ਇਜ਼ ਅ ਵੈਰੀ ਸਟਰੋਂਗ ਲਾਈਕਲੀਹੁੱਡ ਕਿ ਅੱਜ ਕੱਲ੍ਹ ਦੇ ਵਿੱਚ ਹੋ ਸਕਦਾ ਅਗਲੇ ਹਫ਼ਤੇ ਦੇ ਵਿੱਚ ਉਹ ਕੈਂਪੇਨ ਅਨਾਊਂਸ ਕਰ ਦੇਣ, ਅਤੇ ਬਾਏ ਐਂਡ ਆਫ ਫੈਬਰੀ ਇਸ ਤੋਂ ਪਹਿਲਾਂ ਕਿ ਫੈਡਰਲ ਲਿਬਰਲ ਪਾਰਟੀ ਦਾ ਲੀਡਰ ਅਨਾਊਂਸ ਹੋਵੇ, ਓਨਟੈਰੀਓ ਦੇ ਵਿੱਚ ਸੂਬਾਈ ਚੋਣਾਂ ਹੋ ਕੇ ਵੋਟਾਂ ਡੱਬੇ ਦੇ ਵਿੱਚ ਬੰਦ ਹੋ ਕੇ ਗਿਣੀਆਂ ਜਾ ਚੁੱਕਣਗੀਆਂ ਹੋਣਗੀਆਂ, ਅਤੇ ਉਦੋਂ ਪਤਾ ਲੱਗ ਜੂ ਵੀ ਅਗਲਾ ਪ੍ਰੀਮੀਅਰ ਅਤੇ ਅਗਲਾ ਕੰਪੋਜੀਸ਼ਨ ਗਵਰਨਮੈਂਟ ਕੀ ਰਹਿੰਦੀ ਆ। ਸੋ ਅਜਿਹੀ ਸਿਆਸਤ ਉੱਥੇ ਵੀ ਚੱਲਦੀ ਪਈ ਆ। ਕੁਇਕਲੀ ਕਮਿੰਗ ਬੈਕ ਟੂ ਦਿਸ ਮੀਟਿੰਗ ਯੈਸਟਰਡੇ ਵਾਸੂ ਜੀ, ਉਹਦੇ ਵਿੱਚ ਅਜੇ ਤੱਕ ਦੇਖੋ ਡੈਨੀਅਲ ਸਮਿਥ ਅਜਿਹੇ ਸੀ ਜਿਹੜੇ ਕਹਿੰਦੇ ਸੀ ਵੀ ਭਾਈ ਰਿਟੈਲੀਏਸ਼ਨ ਨਾ ਕਰੋ, ਡਿਪਲੋਮੈਟਿਕਲੀ ਆਪਾਂ ਚੀਜ਼ਾਂ ਨੂੰ ਹੈਂਡਲ ਕਰੀਏ। ਜਿਹੜੇ ਸਕੋਟ ਮੋਨ ਇਸ ਸਕੈਚਵਨ ਦੇ ਪ੍ਰੀਮੀਅਰ ਕੱਲ੍ਹ, ਉਹਨਾਂ ਨੇ ਵੀ ਬਾਅਦ 'ਚ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਵੀ ਗੱਲ ਇਸੇ ਤਰ੍ਹਾਂ ਦੀ ਆਖੀ ਆ, ਕਹਿੰਦੇ ਟਾਰਗੇਟਿਡ ਟੈਰਿਫਸ ਲਾ ਲਓ, ਜਿਹੜੇ ਕਾਊਂਟਰ ਟੈਰਿਫਸ ਕੈਨੇਡਾ ਨੇ ਲਗਾਉਣੇ ਨੇ ਵੀ ਇੱਦਾਂ ਨਹੀਂ ਕਰੋ ਵੀ ਸਾਰੀ ਚੀਜ਼ਾਂ 'ਤੇ ਟੈਰਿਫ 'ਤੇ ਵੀ ਠੋਕ ਦਿਓ। ਜਿਹੜੇ ਕਿਊਬੈਕ ਦੇ ਪ੍ਰੀਮੀਅਰ ਨੇ, ਉਹਨਾਂ ਨੇ ਹੁਣ ਵਿੱਚ ਵਿਚਾਲੇ ਦੀ ਗੱਲ ਉਹ ਵੀ ਕਰ ਗਏ, ਕਹਿੰਦੇ ਵੀ ਅਜੇ ਆਪਾਂ ਕੋਈ ਸਟੈਪ ਨਾ ਚੱਕੀਏ, ਅਜੇ ਅਸੀਂ ਜੇ ਕੋਈ ਵੀ ਕਾਊਂਟਰ ਟੈਰਿਫਸ ਦੀ ਗੱਲ ਕਰਦੇ ਹਾਂ ਜਾਂ ਉਹਨਾਂ ਦੀ ਕੋਈ ਸੂਚੀ ਜਾਰੀ ਕਰਦੇ ਹਾਂ, ਕੁਛ ਵੀ ਕਰਦੇ ਹਾਂ, ਉਹ ਤਾਂ ਟਰੰਪ ਨੂੰ ਹੋਰ ਟਰੰਪ ਨੇ ਚੜ੍ਹ ਜਾਣਾ ਹੋਰ, ਉਹ ਤਾਂ ਟਰੰਪ ਨੂੰ ਪ੍ਰੋਵੋਕ ਕਰਨ ਦੀ ਗੱਲ ਹੋ ਜੂ।
ਯਾਰ ਤੁਸੀਂ ਦੇਖੋ ਜਦੋਂ ਪਿਛਲੀ ਮੀਟਿੰਗ ਹੋਈ ਸੀ ਸਾਰੇ ਜਣੇ ਓਟਵਾ ਗਏ ਸੀ ਤੇ ਉੱਥੇ ਜਾ ਕੇ ਕੋਈ ਜ਼ਿਆਦਾ ਬਹੁਤਾ ਕੋਈ ਕੁਸਕਿਆ ਨਹੀਂ ਸੀ, ਸਿਰਫ ਡੈਨੀਅਲ ਸਮਿਥ ਨੇ ਹੀ ਪਬਲਿਕਲੀ ਉਸ ਜੁਆਇੰਟ ਡੈਕਲੇਰੇਸ਼ਨ ਤੇ ਸਾਈਨ ਕਰਨ ਤੋਂ ਇਨਕਾਰ ਕੀਤਾ ਸੀ ਤੇ ਉਹ ਵੀ ਉੱਥੇ ਓਟਵਾ ਨਹੀਂ ਸੀਗੇ, ਉਹ ਵੀ ਵਰਚੁਅਲੀ ਸ਼ਾਮਲ ਹੋਏ ਸੀ।
ਜੀ ਜੀ,
ਜਦੋਂ ਓਟਵਾ ਸਾਰੇ ਜਾਂਦੇ ਨੇ ਉੱਥੇ ਜਾ ਕੇ ਥੋੜੇ ਬੀਬੇ ਬੱਚੇ ਬਣ ਜਾਂਦੇ ਨੇ,
ਮੂੰਹ ਤੇ ਨਾ ਕਹਿਣੀ ਔਖੀ ਹੁੰਦੀ ਆ।
ਯੈਸ, ਸੋ ਹੁਣ ਇਹ ਵਰਚੁਅਲੀ ਸ਼ਾਮਲ ਹੋਏ ਸੀ ਸਾਰੇ, ਆਪਣੇ ਆਪਣੇ ਮਹੱਲੇ ਦੇ ਵਿੱਚ ਸੀਗੇ, ਆਪਣੇ ਮਹੱਲੇ 'ਚ ਕਹਿੰਦੇ ਤੁਹਾਨੂੰ ਪਤਾ ਉਹ ਵੀ ਸ਼ੇਅਰ ਹੁੰਦਾ, ਸੋ ਸਾਰੇ ਸ਼ੇਅਰ ਬਣਦੇ ਨੇ। ਸੋ ਇਹਨਾਂ ਨੇ ਹੁਣ ਸਸਕੈਚਵਨ ਨੇ ਰਜਾਈਨਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ, ਕਹਿੰਦੇ ਇਫ ਯੂ ਆਰ ਗੋਇੰਗ ਟੂ ਪੁੱਟ ਅ ਟੈਰਿਫ ਔਨ ਆਇਲ ਐਂਡ ਪੋਟੈਸ਼ ਦੈਨ ਸਸਕੈਚਵਨ ਵਿਲ ਹੈਵ ਅ ਪ੍ਰੋਬਲਮ ਵਿਦ ਦੈਟ। ਤੇ ਇਸੇ ਤਰ੍ਹਾਂ ਫਰਾਂਸਵਾ ਲੇਗੋਰ ਨੇ ਕਿਹਾ, ਕਹਿੰਦੇ ਕਿ ਜੇ ਤੁਸੀਂ ਵੀ ਸਾਡੇ ਕਿਸੇ ਪ੍ਰੋਵਿੰਸ਼ੀਅਲ ਪ੍ਰੋਡਕਟ ਦੀ ਐਕਸਪੋਰਟ ਦੇ ਉੱਤੇ ਕੋਈ ਰਿਸਟ੍ਰਿਕਸ਼ਨ ਲਗਾਉਣੀ ਹੈ ਤੇ ਤੁਹਾਨੂੰ ਪਹਿਲਾਂ ਪ੍ਰੋਵਿੰਸ ਤੋਂ ਇਜਾਜ਼ਤ ਲੈਣੀ ਹੀ ਪਏਗੀ ਤੇ ਫਿਰ ਅਸੀਂ ਤੁਹਾਨੂੰ ਕਹਿੰਦੇ ਅਸੀਂ ਤੁਹਾਡੇ ਨਾਲ ਖੜਾਂਗੇ। ਤੇ ਨਾਲ ਕਹਿੰਦੇ ਜਿਹੜੀਆਂ ਤੁਸੀਂ ਡਾਲਰ ਫੋਰ ਡਾਲਰ ਡਾਲਰ ਮੈਚਿੰਗ ਟੈਰਿਫਸ ਦੀ ਗੱਲ ਕਰਦੇ ਹੋ, ਕਹਿੰਦੇ ਉਹਦੇ ਨਾਲ ਅਸੀਂ ਨਹੀਂ ਖੜੇ ਪਏ। ਸੋ ਇੱਦਾਂ ਲੱਗਦਾ ਵੀ ਡੈਨੀਅਲ ਸਮਿਥ ਜਿਹੜੇ ਪਹਿਲਾਂ ਇਕੱਲੇ ਜੇ ਪੈ ਗਏ ਸੀ ਉਹਨਾਂ ਨੂੰ ਹੁਣ ਨਵੇਂ ਸਾਥੀ ਮਿਲ ਰਹੇ ਨੇ। ਸੋ ਸਸਕੈਚਵਨ ਵਾਲੇ ਤੇ ਕਿਊਬੈਕ ਵਾਲੇ ਵੀ ਇੱਕ ਕਿਸਮ ਨਾਲ ਉਹਨਾਂ ਦੇ ਨਾਲ ਹੀ ਖੜੇ ਨੇ।
ਤੁਸੀਂ ਸ਼ੇਰ ਦਾ ਜ਼ਿਕਰ ਕੀਤਾ, ਕੱਲ੍ਹ ਨਾ ਸਾਡੇ ਘਰ ਫਿਲਮ ਲੱਗੀ ਸੀ ਕੋਈ,
ਕੱਲ੍ਹ ਨਾ ਸਾਡੇ ਘਰ ਸ਼ੇਰ ਆ ਗਿਆ, ਯਾਰ ਗੱਪ ਮਾਰਨ ਲੱਗਿਆ ਮੇਰਾ ਭਰਾ, ਕੱਲ੍ਹ ਸਾਡੇ ਘਰ ਸ਼ੇਰ ਆ ਗਿਆ ਸੀ।
ਸੁਣੋ ਸਹੀ, ਤੁਸੀਂ ਸ਼ੇਰ ਦੀ ਗੱਲ ਕਰਦੇ, ਮੈਨੂੰ ਡਾਇਲੋਗ ਚੇਤੇ, ਮੈਂ ਪੌੜੀਆਂ ਚੜਿਆ ਆਵਾਂ ਉੱਪਰ ਤੇ ਟੀਵੀ ਲੱਗਾ ਤੇ ਉੱਥੇ ਡਾਇਲੋਗ ਚੱਲਦਾ, ਉਹ ਕਹਿੰਦਾ ਉਹ ਕੋ ਆਪਸ ਨਾ ਜਿਵੇਂ ਬੈਸ ਸਹੀ ਆ ਜਾ ਹੋ ਰਿਹਾ ਦੋ ਕਰੈਕਟਰ, ਆਈ ਬਿਲੀਵ ਇਟ ਵਾਜ਼ ਅਨਿਲ ਕਪੂਰ ਅਨੁਪਮ ਖੇਰ, ਪਤਾ ਨੀ ਕਿਹੜੀ ਸੀ। ਤੇ ਉਹ ਕਹਿੰਦਾ ਕਹਿੰਦਾ ਤੂੰ ਬੜਾ ਸ਼ੇਰ ਬਣਾ ਫਿਰਤਾ ਹੈ, ਤੇ ਅਨੁਪਮ ਖੇਰ ਉਹ ਜ਼ਿਆਦਾ ਬਜ਼ੁਰਗ ਬਣਿਆ ਸੀ।
ਅੱਛਾ,
ਹਾਲਾਂਕਿ ਉਮਰ ਮੇਖਾ ਅਨੁਪਮ ਖੇਰ ਦੀ ਅਨਿਲ ਕਪੂਰ ਤੋਂ ਘੱਟ ਹੀ ਹੋਣੀ, ਇੱਕ ਦੋ ਸਾਲ, ਮਤਲਬ ਖਾਸਾ ਉਮਰ ਦਰਾਜ ਤੇ ਅਨਿਲ ਕਪੂਰ ਯੰਗ ਯੰਗ ਮੈਨ। ਤੇ ਫਿਰ ਅਨੁਪਮ ਖੇਰ ਦਾ ਜਵਾਬ ਇਹ ਹੁੰਦਾ, ਕਹਿੰਦਾ ਸ਼ੇਰ ਕਾ ਅਸਲੀ ਇਮਤਿਹਾਨ ਤਬ ਹੋਤਾ ਹੈ ਜਬ ਸ਼ੇਰ ਜ਼ਖਮੀ ਹੋ। ਹਾਂ, ਜਦੋਂ ਕਹਿੰਦਾ ਤੰਦਰੁਸਤ ਆ ਉਦੋਂ ਨੀ, ਜਦੋਂ ਜ਼ਖਮੀ ਹੋ ਕੇ ਵੀ ਉਹ ਪ੍ਰਵੇਲ ਕਰ ਜਾਵੇ ਅਸਲੀ ਸ਼ੇਰ ਉਹ।
ਠੀਕ ਹੈ, ਤਿੰਨਾਂ ਚੋਂ ਜ਼ਖਮੀ ਕਿਹੜਾ?
ਜ਼ਖਮੀ ਇਸ ਵੇਲੇ ਜ਼ਖਮੀ
ਡੈਨੀਅਲ ਸਮਿਥ,
ਸੀਮਸ ਲਾਈਕ ਇਟ। ਤੇ ਫਿਰ ਉਹ ਪ੍ਰਵੇਲ ਕਰ ਰਹੇ ਨੇ, ਕਿਉਂਕਿ ਤੁਸੀਂ ਜਿਵੇਂ ਕਿਹਾ ਵੀ ਹੁਣ ਪਹਿਲਾਂ ਉਹ ਇਕੱਲੇ ਲੱਗਦੇ ਸੀ, ਹੁਣ ਉਹਨਾਂ ਦੇ ਨਾਲ ਕੁਝ ਬਾਕੀ ਪ੍ਰੀਮੀਅਰ ਨੇ ਉਹ ਲਾਮਬੰਦ ਹੁੰਦੇ ਨਜ਼ਰ ਆਉਂਦੇ ਨੇ। ਅੱਛਾ ਵਾਸੂ ਜੀ, ਕੱਲ੍ਹ ਡੋਨਲਡ ਟਰੰਪ ਨੇ ਪਹਿਲੀ ਇੰਟਰਵਿਊ ਦਿੱਤੀ ਆ ਫੋਕਸ ਨਿਊਜ਼ ਨੂੰ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ, ਤੇ ਉਹਦੇ ਵਿੱਚ ਚਲੋ ਕਈ ਗੱਲਾਂ ਹੋਈਆਂ। ਉਹਦੇ 'ਚ ਨਾ ਇੰਟਰਵਿਊਰ ਨੇ ਉਹਨਾਂ ਨੂੰ ਇਹ ਗੱਲ ਪੁੱਛੀ ਵੀ ਅੱਛਾ ਇਹ ਦੱਸੋ ਕਿ ਤੁਸੀਂ ਇਹ ਚਾਹੋ, ਅੱਛਾ ਟਰੰਪ ਨੇ ਪਹਿਲਾਂ ਇਹ ਜ਼ਿਕਰ ਕੀਤਾ, ਕਹਿੰਦੇ ਦੇਖੋ ਜੋ ਬਾਈਡਨ ਨੇ ਅਹੁਦਾ ਤਿਆਗਣ ਤੋਂ ਪਹਿਲਾਂ ਕਹਿੰਦੇ ਆਪਣੇ ਪਰਿਵਾਰ ਅਤੇ ਕਈ ਮੈਂਬਰਾਂ ਨੂੰ ਜਸਟ ਕੁਝ ਘੰਟੇ ਪਹਿਲਾਂ ਹੀ ਉਹਨਾਂ ਨੇ ਪਾਰਡਨ ਕਰ ਦਿੱਤਾ, ਪ੍ਰੀਐਮਟਿਵ ਪਾਰਡਨ। ਕਹਿੰਦੇ ਇਟਸ ਫਨੀ, ਜੋ ਬਾਈਡਨ ਨੇ ਆਪਣੇ ਆਪ ਨੂੰ ਪਾਰਡਨ ਨਹੀਂ ਕੀਤਾ। ਫਿਰ ਇੰਟਰਵਿਊਰ ਨੇ ਪੁੱਛਿਆ ਵੀ ਕੀ ਤੁਸੀਂ ਇਹ ਸੰਕੇਤ ਦੇ ਰਹੇ ਹੋ, ਕੀ ਤੁਸੀਂ ਚਾਹੁੰਦੇ ਹੋ ਕਿ ਜੋ ਬਾਈਡਨ ਦੇ ਖਿਲਾਫ ਅਧਿਕਾਰਤ ਤੌਰ ਤੇ ਜਾਂ ਕਾਂਗਰਸ ਦੇ ਵਿੱਚ ਕੋਈ ਇਨਵੈਸਟੀਗੇਸ਼ਨ ਹੋਵੇ? ਟਰੰਪ ਨੇ ਕਿਹਾ, ਕਹਿੰਦਾ ਮੈਂ 4 ਸਾਲ ਨਾ ਨਰਕ ਦੇ ਵਿੱਚੋਂ ਨਿਕਲਿਆ, ਕਹਿੰਦਾ ਜੋ ਮੇਰਾ ਹਾਲ ਕੀਤਾ ਇਹਨਾਂ ਨੇ, ਮੇਰੇ ਕਈ ਮਿਲੀਅਨ ਡਾਲਰ ਲੱਗ ਗਏ ਲੀਗਲ ਫਾਈਟ ਦੇ ਵਿੱਚ। ਕਹਿੰਦਾ ਜਦੋਂ ਮੈਂ ਉਹ ਸਾਰੀਆਂ ਚੀਜ਼ਾਂ ਸੋਚਦਾ ਵੀ ਮੈਨੂੰ ਇਹਨਾਂ ਨੇ ਕਿਹੋ ਜਿਹੇ ਸੂਈ ਦੇ ਨੱਕੇ ਚੋਂ ਨਹੀਂ ਕੱਢਿਆ, ਕਹਿੰਦਾ ਫਿਰ ਇਹ ਕਹਿਣਾ ਬੜਾ ਔਖਾ ਲੱਗਦਾ ਵੀ ਇਹਨਾਂ ਦੇ ਨਾਲੋਂ ਨਹੀਂ ਹੋਣੀ ਚਾਹੀਦੀ।
ਫਿਰ ਜ਼ਖਮੀ ਸ਼ੇਰ ਤਾਂ ਡੋਨਲਡ ਟਰੰਪ ਆ, ਹੁਣ ਲੱਗ ਗਿਆ ਪਤਾ ਵਿਜੇ ਜੀ, ਬਸ ਮਾਈਕ ਡ੍ਰੌਪ।
ਓ ਮੈਨ, ਬਸ ਜੀ, ਬਹੁਤ ਬਹੁਤ ਧੰਨਵਾਦ ਯਾਰ।
ਅੱਛਾ ਮਾਈਕ ਸੱਚੀ ਡ੍ਰੌਪ। ਥੈਂਕ ਯੂ ਜੀ।
ਨਾ ਨਾ ਤੁਸੀਂ ਗੱਲ ਕਰ ਲੈ ਮੇਰਾ ਵੀਰ ਗੱਲ ਕਰੇ, ਚਲੋ ਦੱਸੋ
ਠੀਕ ਹੈ ਨਾ, ਲੈ ਮਾਈਕ ਡ੍ਰੌਪ,
ਮਾਈਕ ਔਨ ਹੈ, ਮੈਂ ਕਿਹਾ
ਡ੍ਰੌਪ ਕਰ ਦਿੰਦੇ ਆਪਾਂ,
ਤੁਸੀਂ ਦੱਸੋ। ਅੱਛਾ ਸੂਬੇ ਸੂਬੇ ਇਸ ਗੱਲ ਤੋਂ ਵੀ ਥੋੜ੍ਹੇ ਪਰੇਸ਼ਾਨ ਹੋ ਰਹੇ ਨੇ, ਜਿਹੜਾ ਫੈਡਰਲ ਸਰਕਾਰ ਨੇ ਕਹਿਤਾ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਕਿ ਜਿਹੜੇ ਅਸੀਂ ਇਮੀਗ੍ਰੇਸ਼ਨ ਟਾਰਗੇਟਸ ਦੇ ਵਿੱਚ ਕਟੌਤੀ ਕੀਤੀ ਆ, ਕਿਉਂਕਿ ਟੋਟਲ 21% ਇਮੀਗ੍ਰੇਸ਼ਨ ਨੰਬਰਸ ਦੇ ਵਿੱਚ ਸਰਕਾਰ ਨੇ ਆਪਣੇ ਟੀਚੇ 'ਚ ਕਟੌਤੀ ਕੀਤੀ ਅਗਲੇ ਤਿੰਨਾਂ ਸਾਲਾਂ 'ਚ, ਸੋ 25-26 ਅਤੇ 27 2025-2026-2027। ਹੁਣ ਉਹ ਟੀਚੇ ਹਾਸਲ ਕਰਨ ਦੇ ਲਈ, ਫੋਰ ਐਗਜ਼ਾਮਪਲ ਇਸ ਸਾਲ ਨਹੀਂ ਤਾਂ ਪਹਿਲਾਂ 485,000 ਲੋਕਾਂ ਨੂੰ ਕੈਨੇਡਾ ਨੇ ਪੱਕਿਆਂ ਕਰਨਾ ਸੀ, ਫਿਰ ਲਾਸਟ ਈਅਰ ਜਿਹੜਾ ਰਿਵਾਈਜ਼ਡ ਇਮੀਗ੍ਰੇਸ਼ਨ ਲੈਵਲਸ ਪਲਾਨ ਸਾਂਝਾ ਕੀਤਾ, ਉਹਦੇ ਵਿੱਚ ਕਿਹਾ ਵੀ 485,000 ਨਹੀਂ ਹੋਣਗੇ ਇਸ ਸਾਲ, 395,000 ਹੋਣਗੇ ਅਗਲੇ ਸਾਲ ਵੀ। ਇਹ ਗਿਣਤੀ ਕਿੰਨੀ, 385 ਆ,
380
ਫਿਰ 360
365
ਫਿਰ 365, ਸੋ 395, 380, 365। ਉਹਨੂੰ ਹਾਸਲ ਕਰਨ ਦੇ ਲਈ ਸੂਬਿਆਂ ਨੂੰ ਇਹ ਕਿਹਾ ਗਿਆ ਕਿ ਜਿਹੜਾ ਤੁਸੀਂ PNP ਦੇ ਰਾਹੀਂ ਲੋਕਾਂ ਨੂੰ ਇਮੀਗ੍ਰੇਸ਼ਨ ਦਿੰਦੇ ਹੋ, ਪੱਕਿਆਂ ਕਰਦੇ ਹੋ, ਉਹ ਜਿਹੜੇ ਤੁਹਾਡੇ ਨੰਬਰਸ ਨੇ ਉਹਨਾਂ ਨੂੰ ਅਸੀਂ ਸਲੈਸ਼ ਕਰਕੇ ਅੱਧਿਆਂ ਕਰਦੇ ਪਏ ਹਾਂ, 50% ਕਟੌਤੀ ਹੋ ਜਾਣੀ ਆ। ਬਸ ਜੀ, ਕੈਨੇਡਾ ਦੇ 10 ਸੂਬੇ ਅਤੇ 3 ਟੈਰੀਟਰੀਜ਼ ਦੇ ਵਿੱਚੋਂ ਸਿਰਫ 2 ਇਹੋ ਜਿਹੀਆਂ ਜੁਰਿਸਡਿਕਸ਼ਨਸ ਨੇ ਜਿਹੜੀਆਂ ਕਿ PNP ਦੀ ਵਰਤੋਂ ਨਹੀਂ ਕਰਦੀਆਂ, ਉਹ 2 ਕਿਹੜੀਆਂ ਨੇ ਜੀ? ਇੱਕ ਤੇ ਕਿਊਬੈਕ ਆ, ਉਹ ਨਾਟ ਡਿਫੀਕਲਟ ਟੂ ਗੈਸ, ਅਤੇ ਦੂਜੀ ਹੈ ਨਨਾਵਟ। ਸੋ ਇਹਨਾਂ ਦੋਹਾਂ ਨੇ ਜਿਹੜੇ ਅਸੀਂ ਕੁਝ ਮੱਚ ਨੀਡਿਡ ਪ੍ਰੋਫੈਸ਼ਨ ਦੇ ਵਿੱਚ ਅਸੀਂ ਲੋਕਾਂ ਨੂੰ ਲੈ ਕੇ ਆਉਂਦੇ ਹਾਂ, ਵੀ ਸਾਡੇ ਵਾਸਤੇ ਲੇਬਰ ਦੀ ਸ਼ੋਰਟੇਜ ਹੋ ਜਾਣੀ ਹੈ। PNP ਦਾ ਬੇਸਿਕਲੀ ਮਕਸਦ ਕੀ ਆ ਕਿ ਜਿਹੜੇ ਸਕਿੱਲਡ ਵਰਕਰਸ ਨੇ ਤੁਸੀਂ ਉਹਨਾਂ ਨੂੰ ਉਹਨਾਂ ਦੀ ਸਕਿੱਲ ਦੇ ਆਧਾਰ 'ਤੇ, ਕੁਆਲੀਫਿਕੇਸ਼ਨ ਦੇ ਆਧਾਰ 'ਤੇ ਤੁਸੀਂ ਪੱਕਿਆਂ ਕਰਕੇ ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਟ ਬਣਾ ਲੈਂਦੇ ਹੋ। ਉਹ ਗੱਲ ਬਾਅਦ ਦੀ ਆ, ਇਹ ਨਹੀਂ ਕੋਈ ਦੇਖਦਾ ਕਿ ਜਿਹਨੂੰ PNP ਰਾਹੀਂ ਤੁਸੀਂ ਪੱਕਿਆਂ ਕੀਤਾ ਉਹਨੂੰ ਬਾਅਦ 'ਚ ਨੌਕਰੀ ਵੀ ਮਿਲਦੀ ਪਈ ਹੈ ਕਿ ਨਹੀਂ, ਕਿ ਬਾਅਦ 'ਚ ਉਹ ਫਿਰ ਜਿਹੜੇ ਗੇਟ ਕੀਪਰਸ ਨੇ, ਰੈਗੂਲੇਟਰੀ ਆਰਗਨਾਈਜੇਸ਼ਨਸ ਨੇ, ਉਹਨਾਂ ਵਾਸਤੇ ਸਿਰਦਰਦੀ ਬਣ ਰਹੀਆਂ ਨੇ। ਪਰ ਇਹ ਹੁਣ ਜਿਹੜੀ ਗੱਲ ਹੈ ਇਹ ਵੀ ਹੁਣ ਜ਼ੋਰ ਫੜਦੀ ਪਈ।
ਬਿਲਕੁਲ, ਅਤੇ ਵਿਜੇ ਜੀ ਜੇ 2 ਮਿੰਟ ਹੈਗੇ ਨੇ, ਵੀ ਸ਼ੁੱਡ ਆਲਸੋ ਡਿਸਕਸ ਦ ਕਿਊਰੀਅਸ ਕੇਸ ਆਫ ਕ੍ਰਿਸਟੀ ਆਫ ਫ੍ਰੀਲੈਂਡ।
ਓ ਯਾਰ ਯੈਸ,
ਕਿਉਂਕਿ ਕ੍ਰਿਸਟੀ ਆਫ ਫ੍ਰੀਲੈਂਡ ਹੁਣ ਇਹ ਕਿਹਾ ਜਾ ਰਿਹਾ ਹੈ ਸੋਰਸਿਸ ਦੇ ਹਵਾਲੇ ਤੋਂ, ਖਬਰ ਆਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਅਨਾਊਂਸ ਸ਼ਾਇਦ ਕਰਨ, ਸ਼ਾਇਦ ਅਨਾਊਂਸ ਨਾ ਹੀ ਕਰਨ, ਉਹਨਾਂ ਪੁੱਛੇ ਜਾਣ 'ਤੇ ਉਹ ਜਵਾਬ ਦਿਆ ਕਰਨਗੇ ਕਿ ਉਹ ਕੈਪੀਟਲ ਗੇਨਸ ਟੈਕਸ ਦੇ ਇਨਕਲੂਜਨ ਰੇਟ ਦੇ ਵਿੱਚ ਵਾਧਾ ਨਹੀਂ ਕਰਨਗੇ।
ਪਹਿਲਾਂ ਦੇਖੋ ਕਾਰਬਨ ਟੈਕਸ ਤੋਂ ਯੂਟਰਨ ਲੈ ਰਹੇ ਨੇ ਪਿਛਲੇ ਦਿਨੀ, ਉਹਨੂੰ ਲੈ ਕੇ ਕ੍ਰਿਸਟੀ ਆਫ ਫ੍ਰੀਲੈਂਡ ਨੂੰ ਜਸਟੀਫਿਕੇਸ਼ਨ ਦੇਣੀ ਔਖੀ ਹੋ ਜਾਣੀ ਆ। ਅੱਛਾ, ਕਾਰਬਨ ਟੈਕਸ ਵਾਲਾ ਮੁੱਦਾ ਤੇ ਚਲੋ ਕਹਿ ਲਓ ਕਿ ਪੋਲੀਟੀਕਲ ਹਵਾ ਬਦਲ ਗਈ, ਮਾਹੌਲ ਬਦਲ ਗਿਆ, ਪਬਲਿਕ ਓਪੀਨੀਅਨ ਬਦਲ ਗਿਆ,
ਉਹ ਪਹਿਲਾਂ ਤੋਂ ਹੀ ਗੱਲ ਤੁਰੀ ਆਉਂਦੀ
ਸੀ
ਤੇ ਐਨਵਾਇਰਨਮੈਂਟ ਮਿਨਿਸਟਰੀ ਇਹਨਾਂ ਦੀ ਸੀਗੀ ਵੀ ਨਹੀਂ, ਪਰ ਕੈਪੀਟਲ ਗੇਨਸ ਟੈਕਸ ਦਾ ਇਨਕਲੂਜਨ ਰੇਟ ਤਾਂ ਬਤੌਰ ਫਾਈਨੈਂਸ ਮਿਨਿਸਟਰ ਪਿਛਲੇ ਸਾਲ ਦੇ ਬਜਟ ਵਿੱਚ ਕ੍ਰਿਸਟੀ ਆਫ ਫ੍ਰੀਲੈਂਡ ਨਹੀਂ ਅਨਾਊਂਸ ਕੀਤਾ,
ਇਹਨਾਂ ਨੇ ਅਨਾਊਂਸ ਕੀਤਾ ਤੇ ਸਰਕਾਰ ਦੀ ਆਪਣੀ ਕਾਢ ਸੀ ਇਹ ਵੀ ਅਸੀਂ ਕਰ ਲੈਂਦੇ ਹਾਂ ਇੱਦਾਂ। ਤੇ
ਦੇਖੋ ਇਹ ਵਧੀਆ ਤੁਸੀਂ ਗੱਲ ਕਹੀ, ਸਰਕਾਰ ਦੀ ਕਾਢ ਸੀ
ਜੀ,
ਸਰਕਾਰ ਦੀਆਂ ਜਿਹੜੀਆਂ ਬਾਕੀ ਕਾਮਯਾਬ ਕਾਢਾਂ ਸਨ, ਚਾਈਲਡ ਕੇਅਰ $10 a day ਕਰਨਾ, ਫਿਰ ਜਿਹੜਾ ਕੋਈ COVID-19 ਦੀ ਰਿਕਵਰੀ ਵੇਲੇ ਪੈਸੇ ਵਗੈਰਾ ਵੰਡਣਾ, ਤੇ ਨਿਊ ਨੈਫਟਾ ਨੈਗੋਸ਼ੀਏਟ ਕਰਨਾ, ਜਿਹੜੀਆਂ ਤਾਂ ਕਾਢਾਂ ਕਾਮਯਾਬ ਹੋਈਆਂ, ਉਹਦਾ ਤਾਂ ਕ੍ਰੈਡਿਟ ਲਿਆ ਕ੍ਰਿਸਟੀ ਆਫ ਫ੍ਰੀਲੈਂਡ ਨੇ ਆਪਣੀ ਕੈਂਪੇਨ ਲਾਂਚ ਵੇਲੇ,
ਕਰੈਕਟ।
ਤੇ ਹੁਣ ਕੈਪੀਟਲ ਗੇਨਸ ਟੈਕਸ ਇਨਕਲੂਜਨ ਰੇਟ ਦੇ ਵਿੱਚ ਵਾਧਾ ਕਰਨਾ, ਜਿਹੜਾ ਉਹਨਾਂ ਨੇ ਆਪ ਅਨਾਊਂਸ ਕੀਤਾ ਸੀ ਬਤੌਰ ਫਾਈਨੈਂਸ ਮਿਨਿਸਟਰ, ਇਹਨਾਂ ਦੀ ਆਪਣੀ ਮਿਨਿਸਟਰੀ ਦਾ ਉਹ ਪ੍ਰੋਗਰਾਮ ਸੀ,
ਡਿਫੈਂਡ ਕਰਦੇ ਰਹੇ
ਉਹਨੂੰ, ਡਿਫੈਂਡ ਕਰਦੇ ਰਹੇ ਕਿ ਜੀ ਇਹਦੇ ਨਾਲ ਕਿੰਨੇ ਮਿਲੀਅਨ ਡਾਲਰ, $19 billion ਇਨਫੈਕਟ ਅਗਲੇ 5 ਸਾਲਾਂ ਦੇ ਵਿੱਚ ਮਾਲੀਆ ਇਕੱਠਾ ਹੋ ਜਾਣਾ, ਤੇ ਇਹਦੇ ਨਾਲ 0.13% ਕੈਨੇਡੀਅਨ ਹੀ ਪ੍ਰਭਾਵਿਤ ਹੋਣਗੇ,
53,000 ਲੋਕ ਨੇ ਕੈਨੇਡਾ 'ਚ ਜਿਹਨਾਂ ਨੂੰ ਇਹ ਇੰਪੈਕਟ
ਕਰੇਗਾ, ਤੇ ਜਿਹੜਾ ਕੋਈ ਆਮ ਸਧਾਰਨ ਕੈਨੇਡੀਅਨ ਉਹ ਤੇ ਕੋਈ ਫਰਕ ਨਹੀਂ ਪੈਣਾ। ਤੇ ਇਹ ਤਾਂ ਬੜਾ ਵਧੀਆ ਪ੍ਰੋਗਰਾਮ ਹੈ, ਜਨਰੇਸ਼ਨਲ ਫੇਅਰਨੈਸ ਦੀ ਵਿਜੇ ਦੀ ਕਿੰਨੀ ਗੱਲ ਹੁੰਦੀ ਸੀ, ਤੋ ਸਾਰੀਆਂ ਗੱਲਾਂ ਇਹਨਾਂ ਨੇ ਆਪ ਕੀਤੀਆਂ। ਹੁਣ ਜਦੋਂ ਬਤੌਰ ਫਾਈਨੈਂਸ ਮਿਨਿਸਟਰ ਅਸਤੀਫਾ ਦੇ ਦਿੱਤਾ, ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਲ ਹੋਏ ਨੇ ਇਲੈਕਸ਼ਨ ਲੜਨਾ, ਤੇ ਹੁਣ ਜਦੋਂ ਲੱਗਦਾ ਵੀ ਸਿਆਸੀ ਹਵਾ ਬਦਲ ਰਹੀ ਹੈ, ਤੇ ਹੁਣ ਕਹਿੰਦੇ ਸੀ ਇਹਨੂੰ ਨਹੀਂ ਵਧਾਉਣਾ।
ਪੀਅਰ ਪੋਲੀਐਫ ਨੇ ਵੀ ਤਾਂ ਇਹੀ ਗੱਲ ਕੀਤੀ ਸੀ ਨਾ ਪਿਛਲੇ ਦਿਨੀ ਕਿ ਜਿਹੜਾ ਇਹ ਕੈਪੀਟਲ ਗੇਨਸ ਦੇ ਵਿੱਚ ਇੰਕਲੂਜਨ ਰੇਟਸ ਵਾਧਾ, ਉਹ ਤਾਂ ਸ਼ੁਰੂ ਤੋਂ ਇਹਦੀ ਮੁਖਾਲਫਤ ਕਰ ਰਹੇ ਨੇ। ਖੈਰ, ਵੀ ਜੇ ਉਹ ਪ੍ਰਧਾਨ ਮੰਤਰੀ ਬਣਦੇ ਨੇ ਹਟਾ ਦੇਣਗੇ, ਕਾਰਬਨ ਟੈਕਸ ਦੇ ਖਿਲਾਫ ਵੀ ਉਹ ਗੱਲ ਕਰਦੇ ਆਏ ਨੇ। ਹੁਣ ਇਹਨਾਂ ਮੁੱਦਿਆਂ ਤੇ ਇਹਦੀ ਸਹਿਮਤੀ ਬਣਦੀ ਜਾਂਦੀ ਹੈ, ਉਹਨੂੰ ਕੋਈ ਇਲੈਕਸ਼ਨ ਕਾਹਨੂੰ ਕਰਾਉਣਾ, ਰਲ ਮਿਲ ਕੇ ਸਲਾਹ ਕਰਕੇ ਇੱਦਾਂ ਹੀ ਸਰਕਾਰ ਬਣਾ ਲਓ, ਪੈਸੇ ਬਚਦੇ ਆ।
ਲਿਬਰਲ ਕੰਸਰਵੇਟਿਵਸ,
ਉਹ ਤਾਂ ਫਿਰ ਬੀਸੀ ਲਿਬਰਲ ਹੋ ਗਏ,
ਕੰਸਰਵੇਟਿਵ ਲਿਬਰਲ,
ਉਹ ਤਾਂ ਬੀਸੀ ਲਿਬਰਲ ਹੋ ਗਏ ਜਿਹੜੀ ਕਿ ਡਿਫੰਕਟ ਹੋਣ ਹੋ ਚੁੱਕੀ ਪਾਰਟੀ,
ਉਹ ਤਾਂ ਕੰਸਰਵੇਟਿਵ ਲਿਬਰਲ।
ਹਾਂ, ਯਾ ਵੈਲ, ਬਸ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਜੀ,
ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਤੁਸੀਂ ਸੁਣ ਰਹੇ ਹੋ ਕਨੈਕਟ FM ਤੇ ਸਵੇਰ ਵਾਲਾ ਸ਼ੋਅ, ਬਾਕੀ ਥਰੈਡਸ ਖੋਲ ਕੇ ਦੇਖ ਲਿਓ, ਥਰੈਡਸ
ਯੇ ਜ਼ਕਰ ਵਰ ਕੇ ਧਾਗੇ,
ਮੋਹ ਕੇ ਥਰੈਡਸ। ਓ ਮੈਨ, ਧਾਗੇ ਕਈ ਉਲਝੇ ਨੇ ਕਿਤੇ,
ਉਧੜ ਨਾ ਜਾਣ ਕਿਤੇ,
ਹਾਂ
ਉਧੜੇ ਫਿਰਦੇ ਨੇ ਕੈਨੇਡੀਅਨ ਫਾਈਬਰ।
ਓ ਮੈਨ, ਬਸ ਜੀ, ਬਹੁਤ ਧੰਨਵਾਦ,
ਥੈਂਕ ਯੂ,
ਥੈਂਕ ਯੂ ਵੈਰੀ ਮੱਚ।